ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਵੱਡੇ ਵੱਡੇ ਰਾਜਨ ਅਰ ਭੂਮਾਨਾ ਕਾਗੇ ਤ੍ਰਿਸ਼ਨ ਨਾ ਬੂਜੀ ਲਪਟ ਰਹੀ ਮਾਇਆ ਰੰਗ ਮਾਤੀ ਲੋਚਨ ਕਛੂ ਨਾ ਸੂਜੀ ਵੱਡੇ ਵੱਡੇ ਰਾਜਨ ਅਰ ਭੂਮਾਨਾ ਕਾਗੇ ਤ੍ਰਿਸ਼ਨ ਨਾ ਬੂਜੀ ਲਪਟ ਰਹੀ ਮਾਇਆ ਰੰਗ ਮਾਤੀ ਲੋਚਨ ਕਛੂ ਨਾ ਸੂਜੀ ਬਿਖਿਆ ਮਹਿ ਕਿਨਹੀਂ ਤ੍ਰਿਪਤ ਨਾ ਪਾਈ ਜਿਉ ਪਾਵਕ ਈਦਨ ਨਹੀਂ ਧਰਾਪਾ ਬਿਨ ਹਰ ਕਹਾ ਕਰਤ ਭੋਜਨ ਬਹੁ ਬਿੰਜਣਾ ਤਾਂ ਕੀ ਮਿਟਣਾ ਭੁੱਖਾ ਉਦਮ ਕਰਾ ਸਵਾਨ ਕੀ ਨਿਆਈ ਚਾਰੇ ਕੁੰਟਾ ਭੁੱਖਾ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੂਹ ਨਾ ਚੁਕਾ ਬਤ ਕਰਾ ਕਰਾ ਪਛੁਤਾਪਾ ਸੋਗ ਲੋਭ ਮਹਿ ਸੂਕਾ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ ਸੂਗ ਸਹਿਜ ਆਨੰਦ ਸੰਤਨ ਕਾ ਨਾਨਕ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ ਸੂਖ ਸਹਿਜ ਆਨੰਦ ਸੰਤਨ ਕਾ ਨਾਨਕ ਗੁਰ ਦੇ ਜਾਨਾ
ਸਤਿਕਾਰਯੋਗ ਜੁਗ ਜੁਗ ਅਕਾਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਬੜੇ ਹੀ ਅਦਬ ਅਤੇ ਸਤਿਕਾਰ ਸਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਅਤੇ PTC ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਜਿਤਨੀ ਵੀ ਸੰਗਤ ਸਰਵਣ ਕਰ ਰਹੀ ਹੈ ਅਸੀਂ ਸਾਰੇ ਹੀ ਵਡਭਾਗੇ ਹਾਂ ਜੋ ਸਤਿਗੁਰੂ ਮਹਾਰਾਜ ਨੇ ਸਾਡੇ ਤੇ ਤਰਸ ਕਰਕੇ ਆਪਣੀ ਪਾਵਨ ਪਵਿੱਤਰ ਗੋਦ ਵਿੱਚ ਬਿਠਾਇਆ ਹੈ। ਸੋ ਆਓ ਸਾਧ ਸੰਗਤ ਗੁਰਮਤ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਰਸਨਾ ਨੂੰ ਪਵਿੱਤਰ ਕਰੋ, ਅਸੀਸ ਰੂਪ ਵਿੱਚ ਫਤਿਹ ਨਾਲ ਸਾਂਝ ਪਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦੀ ਵਿਚਾਰ ਤੋਂ ਪਹਿਲਾਂ ਕੁਝ ਕੁ ਸ਼ਬਦ ਮੈਂ ਅੱਜ ਦੇ ਦਿਨ ਦੇ ਸੰਬੰਧ ਵਿੱਚ ਆਪ ਜੀ ਨਾਲ ਸਾਂਝੇ ਕਰਨੇ ਚਾਹੁੰਦਾ। ਭਾਰਤ ਦੇਸ਼ ਅੱਜ ਆਪਣੀ ਆਜ਼ਾਦੀ ਦਾ 75ਵਾਂ ਸਾਲ ਮਨਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਵੀ ਆਜ਼ਾਦੀ ਦੀ ਗੱਲ ਹੈ। ਗੁਲਾਮੀ ਨੂੰ ਬਹੁਤ ਬਦਤਰ ਕਿਹਾ ਗਿਆ ਹੈ। ਬਾਬਾ ਫਰੀਦ ਜੀ ਆਜ਼ਾਦੀ ਦੀ ਗੱਲ ਕਰਦਿਆਂ ਹੀ ਕਹਿੰਦੇ ਨੇ ਕਿ ਵਾਹਿਗੁਰੂ ਜੇਕਰ ਕਿਤੇ ਮੈਨੂੰ ਜ਼ਿੰਦਗੀ ਚ ਕਿਸੇ ਵਸਤੂ ਦੀ ਲੋੜ ਪਵੇ ਤੇ ਮੈਨੂੰ ਤੇਰਾ ਦਰ ਛੱਡ ਕੇ ਰੱਬ ਦਾ ਦਰ ਛੱਡ ਕੇ ਕਿਸੇ ਬਗਾਨੇ ਦੇ ਦਰ ਤੇ ਬਹਿਣਾ ਪਵੇ ਨਾ, ਉੱਥੇ ਜਾ ਕੇ ਠੋਕਰਾਂ ਖਾਣੀਆਂ ਪੈਣ मैं हाथ नहीं वो अड सकता तेरे तो बिना किसी होर अगे, मैं इस गुलामी प्रवान नहीं करांगा। एदे तो पहला के यह समा आवे मेरे इस शरीर दे विच्चों जिंदता कढ लई, पर यह समा ना मेरे ते आउण दई कि मैनू किसी होर दे बूहे ते जाके बहना पवे, गुलाम बनना पवे। फरीदा बार पराया बैसना साई मुझे ना देहे, जे तू एवै रखसी जियो शरीरों ले। भारत देश दे अंदर सदियां तो साडे गुरु साहिबाना ने भी ते सिखा ने भी इस देश की रख्या की है बाहरी हमलावरां तो। धन गुरु नानक साहिब महाराज जदों उन्होंने वेख्या ना कि हिंदुस्तान ते हमला करके बाबर ने बहुत तबाही मचाई है, तो वड्डे वड्डे उदों जिहड़े पंडित लोग सन उन्होंने कहा सी कि इहदियां फौजां दा सामना करन दी लोड़ नहीं, असीं मंत्री इहो जे पढ़ांगे कि बाबर दियां फौजां अन्नियां हो जाणगियां। पर बाबे नानक ने उस वेले दे हिंदुस्तान दे हालात वेख के गर्जवी आवाज दे अंदर ये शब्द कहे सन, खुरासान खसमाना किया हिंदुस्तान डराया, आपे दोष ना देई करता जम कर मुगल चढ़ाया, एती मार पई कुरलाने तैं की दर्द ना आया। और बाबे दी सिंह गर्ज सुन के बहुत सारे लोगों ने सिखा ने उस वेले जिदा दे भी साधन सन बाबर दी फौज का मुकाबला किया है। ते भाई तारू पोपट छोटी उम्र दे विच सा संगत जी अग बजाउंदा बजाउंदा उस जंग दे विच शहीद हो गया। समा अपनी चाल चलता गया, दसम पातशाह दे वेले 5000 तो वध सिख शहीद होया। वो बाहरी ताकतां दे नाल लड़दिया होया 25000 सिख बहादुर शाह ते फरकसीयत दे समय शहीद होया। मुगल काल वेले ते कोई अंति नहीं भी किन्ने क सिखां ने शहीदियां दित्तियां ने। मीर मन्नू वेले ते कहावत बन गई सी कि मन्नू साडी दात्री असी मन्नू दे सोए, ज्यों ज्यों मन्नू वड़दा असी दूण सवाए होए। असी मिसलां च वंडे गए, शेरे पंजाब महाराजा रणजीत सिंह ने फिर एक राज स्थापित किया जिस सिख राज दियां अज भी उदाहरणां दित्तियां जांदियां ने। जिस राज दे अंदर सिख तां दूर दी गल है, एक भी गैर सिख नूं खालसा जी किते फांसी दी सजा नहीं सुनाई। कुत्ते दे गल विच कंठा पा के छड दिता जांदा सी, ते किसे बंदे दे अंदर जुरत नहीं सी पी उहदे कुत्ते दे गल दे अंदर उह कंठा उतार लवे। इहनूं राज किया जांदा है जिहड़ा अपने बजुर्गां ने कीता। अज निगाह मार के वेखो हालात किदां दे ने साडे देश दे अंदर। कोई साडी भैण धी बच्ची कोई शरेआम जांदी होवे बाजार दे अंदर, झपट मार के अगले जिहड़े नशे दे आदि नौजवान ने जां होर तरह तरह दे जिहड़े व्यक्ति इत्थे फिरदे ने उह खोह लैंदे ने सब कुछ। अज तक वी समें दीआं सरकारां दा कोई कंट्रोल नहीं। उह राज सी जिहड़ा शेरे पंजाब ने सानूं बख्शिया मालक दी कृपा नाल। समा अपनी चाल चलिया, अंग्रेजां ने हिंदुस्तान की धरती ते पैर पसारने शुरू किए। ईस्ट इंडिया कंपनी राही वैसे 1608 ईस्वी में यह भारत च प्रवेश कर चुके सन। याद रखना पंजाब नूं सब तो बाद विच इन्हां ने गुलाम किया है, ते जिउंदिआं जी साडे बजुर्गां ने जिन्ना चिर उन्हां च साह सत सन उन्हां कहा असीं अंग्रेजां की गुलामी नूं प्रवान नहीं करांगे। 10 फरवरी 1846 आई और साध संगत जी अंग्रेज जिहड़े सी उस सभरावां दे मदान तक आ पहुंचे। महाराणी जिंदा ने चिट्ठी लिखी ते सिख राज दे बुढ़े जरनैल सरदार शाम सिंह अटारी ने अपने पिंड तो तुर लग्या अपनी जिहड़ी कृपान सी उह म्यान चों बाहर कढ के नंगी शमशीर लैके सभरावां दे मैदान विच आके उतारा कीता। अंग्रेज विद्वान मिस्टर कनिंगम लिखता है, मैं दुनिया का पहला युद्ध देख रहा जिहड़ा अंग्रेजों के खिलाफ सिख लड़ते पए ने, जिदे विच एक पासे तोपां नहीं गोली सिक्का बरूद है, ਤੇ ਦੂਜੇ ਪਾਸੇ ਸਿੱਖਾਂ ਕੋਲ ਕੇਵਲ ਕਿਰਪਾਨਾਂ ਨੇ ਕਿਉਂਕਿ ਉੱਥੇ ਗਦਾਰੀਆਂ ਹੋਈਆਂ ਤੇ ਬਰੂਦ ਦੀ ਥਾਂ ਤੇ ਸਰੋਂ ਭਰ ਦਿੱਤੀ ਗਈ ਪਰ ਸਿੱਖਾਂ ਦੇ ਹੌਸਲੇ ਫੇਰ ਵੀ ਵੇਖੋ ਸ਼ਾਮ ਸੋ ਅਟਾਰੀ ਵਾਲਾ ਦੁਹਾਈ ਪਾਉਂਦਾ ਰਿਹਾ ਸਿੱਖੋ ਜੇਕਰ ਪੰਜਾਬ ਅੰਗਰੇਜ਼ਾਂ ਦਾ ਗੁਲਾਮ ਹੋ ਗਿਆ ਤੇ ਆਪਣੇ ਦਾੜੇ ਤੇ ਹੱਥ ਫੇਰ ਕੇ ਕਿਹਾ ਵੀ ਇਨ੍ਹਾਂ ਦਾੜਿਆਂ ਨਾਲ ਸਾਨੂੰ ਅੰਗਰੇਜ਼ਾਂ ਦੇ ਬੂਟ ਸਾਫ਼ ਕਰਨੇ ਪਿਆ ਕਰਨਗੇ ਕਨਿੰਗਮ ਲਿਖਦਾ ਮੈਂ ਆਪਣੀਆਂ ਅੱਖਾਂ ਨਾਲ ਤੱਕਿਆ ਦਸ ਦਸ ਸਿੱਖ ਸਿਰ ਜੋੜ ਕੇ ਤੋਪ ਦੇ ਗੋਲੇ ਵੱਲ ਮੂੰਹ ਕਰਕੇ ਭੱਜਦੇ ਆ ਤੇ ਸਲਾਹ ਕਰਦੇ ਆ ਵੀ ਸਾਡੇ ਚੋਂ ਸ਼ਹੀਦ ਹੋਣਗੇ ਦੋ ਹੋਣਗੇ ਚਾਰ ਹੋਣਗੇ ਪੰਜ ਹੋਣਗੇ ਇੱਕ ਵੀ ਬਚ ਗਿਆ ਤੇ ਉਸ ਅੰਗਰੇਜ਼ ਤੋਪਚੀ ਦੀ ਖੈਰ ਨਹੀਂ ਜਿਹੜਾ ਤੋਪ ਚ ਗੋਲੇ ਪਾ ਕੇ ਸਾਡੇ ਭਰਾਵਾਂ ਵੱਲ ਛੱਡ ਰਿਹਾ ਇੱਕ ਉਹਨੇ ਜ਼ਿਕਰ ਹੋਰ ਬੜਾ ਪਿਆਰਾ ਕੀਤਾ ਕਹਿੰਦਾ ਜਦੋਂ ਸਿੱਖ ਉਹ ਜਿਹੜਾ ਯੁੱਧ ਸੀ ਉਹ ਹਾਰ ਗਏ ਨਾ ਤੇ ਉਹਦੇ ਤੋਂ ਬਾਅਦ ਬਹੁਤ ਸਾਰੇ ਸਿੱਖ ਸਨ ਜਿਹੜੇ ਸਹਿਕਦੇ ਸਨ ਤੜਫਦੇ ਸਨ ਤੋਪ ਦਾ ਗੋਲਾ ਵੱਜ ਕੇ ਇੱਕ ਸਿੱਖ ਦੀ ਖੱਬੀ ਬਾਂਹ ਤੇ ਸੱਜੀ ਲੱਤ ਉੱਡੀ ਹੋਈ ਹੈ ਉਹਨੂੰ ਕੋਲ ਆ ਕੇ ਹਲੂਣਿਆ ਗਿਆ ਤੇ ਕਿਹਾ ਵੀ ਆਪਣੇ ਹੱਥ ਚ ਜਿਹੜੀ ਤੂੰ ਕਿਰਪਾਨ ਫੜੀਏ ਛੱਡ ਦੇ ਤੇਰੀ ਮਲਮ ਪੱਟੀ ਹੋਵੇਗੀ ਤੂੰ ਬਚ ਜਾਵੇਂਗਾ ਯੁੱਧ ਤੁਸੀਂ ਹਾਰ ਗਏ ਜਜ਼ਬਾ ਵੇਖੋ ਲੜਨ ਦਾ ਦੇਸ਼ ਦੇ ਦੁਸ਼ਮਣਾਂ ਦੇ ਖਿਲਾਫ਼ ਉਹ ਸਿੱਖ ਕਹਿੰਦਾ ਸਭਰਾਵਾਂ ਦੇ ਮੈਦਾਨ ਅੰਦਰ ਕਹਿੰਦਾ ਏਦਾਂ ਨਾ ਕਹੋ ਵੀ ਇਹ ਹਥਿਆਰ ਛੱਡ ਦੇ ਸ਼ਸਤਰ ਛੱਡ ਦੇ ਇਹ ਮੈਂ ਆਪਣੇ ਹੱਥ ਚੋਂ ਓਨਾ ਚਿਰ ਨਹੀਂ ਛੱਡਾਂਗਾ ਜਿੰਨਾ ਚਿਰ ਮੈਨੂੰ ਮੇਰੇ ਪੰਥ ਦਾ ਹੁਕਮ ਨਹੀਂ ਹੁੰਦਾ ਸਾਧ ਸੰਗਤ ਜੀ ਕਿੱਡਾ ਜਜ਼ਬਾ ਹੋਵੇਗਾ ਦੇਸਾਂ ਨੇ ਪੁੱਛਿਆ ਸੀ ਸ਼ਾਮ ਸਿੰਘ ਅਟਾਰੀ ਵਾਲੇ ਦੀ ਸਿੰਘਣੀ ਨੇ ਅੱਜ ਸ਼ਮਸ਼ੀਰ ਨੰਗੀ ਲੈ ਕੇ ਚੱਲੇ ਹੋ ਅੰਗਰੇਜ਼ਾਂ ਨਾਲ ਲੜਨ ਵਾਸਤੇ ਉਹਨੇ ਕਿਹਾ ਦੇਖ ਜੇਕਰ ਤਾਂ ਮੈਂ ਜਿੱਤ ਕੇ ਆ ਗਿਆ ਤੇ ਇਸ ਮਿਆਨ ਚ ਕਿਰਪਾਨ ਪਾਵਾਂਗਾ ਤੇ ਜੇ ਕਿਤੇ ਮੈਂ ਲੜਦਿਆਂ ਸ਼ਹੀਦ ਹੋ ਗਿਆ ਨਾ ਦੇਸ਼ ਦੇ ਦੁਸ਼ਮਣਾਂ ਦੇ ਖਿਲਾਫ਼ ਪੰਜਾਬ ਦੇ ਦੁਸ਼ਮਣਾਂ ਦੇ ਖਿਲਾਫ਼ ਤੇ ਇਹ ਖਾਲੀ ਮਿਆਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਦੀ ਰਹੇਗੀ ਕਿ ਅਸੀਂ ਗੁਲਾਮ ਹੋ ਚੁੱਕੇ ਹਾਂ ਤੇ ਇਹਦੇ ਚ ਕਿਰਪਾਨ ਪਾਉਣ ਦੀ ਜ਼ਿੰਮੇਵਾਰੀ ਤੁਹਾਡੀ ਹੈ ਜੰਗ ਜਿੱਤ ਕੇ ਆਜ਼ਾਦ ਹੋ ਕੇ ਸਾਧ ਸੰਗਤ ਜੀ ਹੁਣ ਵੇਖੋ ਵੀ ਅੰਗਰੇਜ਼ ਪੰਜਾਬ ਦੀ ਧਰਤੀ ਤੇ ਪ੍ਰਵੇਸ਼ ਕਰ ਜਾਂਦੇ ਸਿੱਖ ਟਿਕ ਕੇ ਨਹੀਂ ਬਹਿੰਦੇ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਦੋਂ ਤੁਸੀਂ ਆਜ਼ਾਦੀ ਚ ਯੋਗਦਾਨ ਨੂੰ ਪੜੋਗੇ ਸਰਦਾਰ ਚਤਰ ਸਿੰਘ ਵਰਗੇ ਸਰਦਾਰ ਸ਼ੇਰ ਸਿੰਘ ਵਰਗੇ ਉਹ ਯੋਧੇ ਚੇਲਿਆਂ ਵਾਲੇ ਦੀ ਲੜਾਈ ਲੜਦੇ ਨੇ ਮੁਲਤਾਨ ਦੀ ਲੜਾਈ ਲੜਦੇ ਨੇ ਮਰਦੇ ਦਮ ਤੱਕ ਭਾਈ ਮਹਾਰਾਜ ਸਿੰਘ ਵਰਗੇ ਉਹ ਲਾਮਬੰਦ ਕਰਕੇ ਸਿੱਖਾਂ ਨੂੰ ਅੰਗਰੇਜ਼ਾਂ ਦੇ ਖਿਲਾਫ਼ ਪੂਰੀ ਫੌਜ ਖੜੀ ਕਰਨ ਦਾ ਯਤਨ ਕਰਦੇ ਨੇ ਇਹ ਤੁਹਾਡਾ ਉਹ ਵਿਸਰਿਆ ਜਰਨੈਲ ਹੈ ਭਾਈ ਮਹਾਰਾਜ ਸਿੰਘ ਜਿਹਨੂੰ ਅੰਗਰੇਜ਼ਾਂ ਨੇ ਇੱਥੋਂ ਗ੍ਰਿਫ਼ਤਾਰ ਕਰਕੇ ਸਿੰਘਾਪੁਰ ਸ਼ਿਫਟ ਕਰ ਦਿੱਤਾ ਸੀ ਤੇ ਜਦੋਂ ਉੱਥੇ ਉਹਨਾਂ ਨੇ ਜੇਲ੍ਹ ਵਿੱਚ ਬਾਣੀ ਪੜ੍ਹਨੀ ਸ਼ੁਰੂ ਕੀਤੀ ਤੇ ਆਚਰਨ ਦੇ ਬਦੇਵ ਤੇ ਸਿੰਘਾਪੁਰ ਦੇ ਅੰਗਰੇਜ਼ ਇੰਡੀਆ ਦੇ ਅੰਗਰੇਜ਼ਾਂ ਨੂੰ ਇੱਕ ਲੈਟਰ ਲਿਖਦੇ ਨੇ ਕਿ ਸਾਡੇ ਕੋਲ ਜਿਹੜਾ ਭਾਈ ਮਹਾਰਾਜ ਸਿੰਘ ਨਾਂ ਦਾ ਕੈਦੀ ਹੈ ਇਹਦਾ ਜੀਵਨ ਬੜਾ ਵਧੀਆ ਹੈ ਅਸੀਂ ਚਾਹੁੰਦੇ ਹਾਂ ਇਹਨੂੰ ਛੱਡ ਦਈਏ ਤਰਸ ਦੇ ਆਧਾਰ ਤੇ ਇਧਰਲੇ ਅੰਗਰੇਜ਼ਾਂ ਨੇ ਉਹਨਾਂ ਅੰਗਰੇਜ਼ਾਂ ਨੂੰ ਚਿੱਠੀ ਪਾ ਕੇ ਜਵਾਬ ਦਿੱਤਾ ਕਿਤੇ ਇਹ ਗੁਸਤਾਖੀ ਨਾ ਕਰਿਓ ਜੇ ਤੁਸੀਂ ਭਾਈ ਮਹਾਰਾਜ ਸਿੰਘ ਨੂੰ ਛੱਡ ਦਿੱਤਾ ਇਹ ਏਦਾਂ ਦਾ ਇਨਕਲਾਬੀ ਯੋਧਾ ਹੈ ਇਹ ਪਿੰਡ ਪਿੰਡ ਵਿੱਚ ਜਾਵੇਗਾ ਫੌਜ ਖੜੀ ਕਰੇਗਾ ਤੇ ਅੰਗਰੇਜ਼ਾਂ ਨੂੰ ਇੱਥੋਂ ਰਾਜ ਕਰਨ ਦੇ ਵਿੱਚ ਅੜਿੱਚਣ ਪੈਦਾ ਕਰੇਗਾ ਸਾਧ ਸੰਗਤ ਬਹੁਤ ਜ਼ਿਆਦਾ ਲਹਿਰਾਂ ਚੱਲੀਆਂ ਵੀ ਅੰਗਰੇਜ਼ਾਂ ਤੋਂ ਅਸੀਂ ਮੁਕਤ ਹੋਣਾ ਪਰ ਵੇਖੋ ਜਿਨ੍ਹਾਂ ਦੀ ਗਿਣਤੀ 2% ਸਾਡੀ ਕੌਮ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਕਰਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਯੋਗਦਾਨ ਬਹੁਤ ਵੱਡਾ ਹੈ ਕਿਤੇ ਅੰਕੜੇ ਪੜ੍ਹ ਕੇ ਵੇਖੋ 121 ਬੰਦਿਆਂ ਨੂੰ ਫਾਂਸੀ ਹੋਈ ਜਿਹਦੇ ਚੋਂ 93 ਸਿੱਖ ਸਨ ਦੇਸ਼ ਦੀ ਆਜ਼ਾਦੀ ਲਈ 2646 ਬੰਦਿਆਂ ਨੇ ਉਮਰ ਕੈਦ ਭੋਗੀ ਜਿਹਦੇ ਚੋਂ 2147 ਸਿੱਖ ਸਨ ਖਾਲਸਾ ਜੀ 113 ਲੋਕ ਬਜਬਜ ਘਾਟ ਦੀ ਧਰਤੀ ਤੇ ਸ਼ਹੀਦ ਹੋਏ ਜਿਹਦੇ ਚੋਂ 67 ਸਿੱਖ ਸਨ 1300 ਬੰਦਾ ਜਲਿਆਂ ਵਾਲੇ ਬਾਗ ਦੀ ਧਰਤੀ ਤੇ ਸ਼ਰੇਆਮ ਗੋਲੀਆਂ ਮਾਰ ਕੇ ਭੁੰਨ ਦਿੱਤਾ ਗਿਆ ਉਹਦੇ ਚੋਂ 799 ਸਿੱਖ ਸਨ 91 ਬੰਦੇ ਤੋਪਾਂ ਨਾਲ ਬੰਨ ਕੇ ਉਡਾ ਦਿੱਤੇ ਗਏ ਅੰਗਰੇਜ਼ਾਂ ਵੱਲੋਂ ਉਹ 91 ਦੇ 91 ਸਿੱਖ ਸਨ ਤੇ 500 ਸਿੱਖ ਅਕਾਲੀ ਲਹਿਰ ਵੇਲੇ ਦੇਸ਼ ਦੀ ਆਜ਼ਾਦੀ ਚ ਸ਼ਹੀਦ ਹੋਇਆ ਉਹ 500 ਦਾ 500 ਸਿੱਖ ਸੀ ਔਰ ਸਾਹ ਸੰਗਤ ਇਹਨਾਂ ਅੰਕੜਿਆਂ ਨੂੰ ਵੇਖ ਕੇ ਇਹਨਾਂ ਸ਼ਹੀਦੀਆਂ ਨੂੰ ਵੇਖ ਕੇ ਇੱਕ ਕਵੀ ਦੇ ਬੜੇ ਪਿਆਰੇ ਸ਼ਬਦ ਯਾਦ ਆਉਂਦੇ ਨੇ। ਉਹ ਕਹਿੰਦਾ ਜਦ ਵੀ ਦੇਸ਼ ਨੂੰ ਖੂਨ ਦੀ ਲੋੜ ਜਾਪੀ ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ, ਜਦ ਵੀ ਜ਼ੁਲਮ ਦੀ ਨਦੀ ਵਿੱਚ ਡਾਕ ਆਈ ਛਾਲਾਂ ਮਾਰ ਕੇ ਤਰੀ ਪੰਜਾਬੀਆਂ ਨੇ, ਰਚਿਆ ਜਦੋਂ ਸਵੰਬਰ ਸੀ ਵਿਧ ਮਾਤਾ ਲਾੜੀ ਮੌਤ ਵਰੀ ਤਾਂ ਪੰਜਾਬੀਆਂ ਨੇ, ਚਾਰੇ ਪਾਸਿਓਂ ਕਿਤੋਂ ਵੀ ਆਈ ਗੋਲੀ ਪਹਿਲਾਂ ਹਿੱਕ ਤੇ ਜੜੀ ਪੰਜਾਬੀਆਂ ਨੇ। ਪ੍ਰੋਫੈਸਰ ਮੋਹਨ ਸਿੰਘ ਲਿਖਦਾ ਹੈ ਪੰਜਾਬ ਬਾਰੇ, ਕਹਿੰਦਾ ਪੰਜਾਬ ਪੰਜਾਂ ਦਰਿਆਵਾਂ ਦੀ ਧਰਤ ਹੈ ਏ, ਮੌਤ ਜਿਸ ਦੀ ਹਿੱਕ ਤੇ ਵਸਦੀ ਏ, ਇੱਕੋ ਮਾਂ ਪੰਜਾਬਣ ਹੈ ਜੱਗ ਉੱਤੇ ਜਿਹੜੀ ਪੁੱਤ ਮਰਵਾ ਕੇ ਹੱਸਦੀ ਏ। ਮੈਂ ਬੇਨਤੀ ਕਰਾਂਗਾ, ਬੜਾ ਮਨ ਦੁਖੀ ਹੁੰਦਾ ਜਦੋਂ 1947 ਦੇ ਹਾਲਾਤਾਂ ਨੂੰ ਪੜ੍ਹੀਦਾ। ਬਾਰ ਦਾ ਇਲਾਕਾ ਜਿਹੜਾ ਆਪਣੇ ਬਜ਼ੁਰਗਾਂ ਨੇ ਆਬਾਦ ਕੀਤਾ, ਕਿਉਂਕਿ ਸਿੱਖ ਕਿਰਤੀ ਬਹੁਤ ਆ, ਬਾਬੇ ਨਾਨਕ ਨੇ ਨਾਮ ਜਪਣ ਤੇ ਵੰਡ ਕੇ ਛਕਣ ਤੋਂ ਪਹਿਲਾਂ ਕਿਰਤ ਕਰਨ ਦਾ ਹੁਕਾ ਦਿੱਤਾ। ਆ ਯੂਪੀ ਉੱਤਰਾਖੰਡ ਚਲੇ ਜਾਓ, ਸਭ ਜੰਗਲ ਬੀਆਬਾਨ, ਆਪਣੇ ਬਜ਼ੁਰਗ ਗਏ ਤੇ ਉਹਨਾਂ ਜ਼ਮੀਨਾਂ ਆਬਾਦ ਕੀਤੀਆਂ, ਤੇ ਪਾਕਿਸਤਾਨ ਚ ਜਿਹੜਾ ਬਾਰ ਦਾ ਇਲਾਕਾ ਹੈ ਇਹ ਵੀ ਆਪਣੇ ਬਜ਼ੁਰਗਾਂ ਨੇ ਰਾਤ ਦਿਨ ਕਿਰਤ ਕਰਕੇ ਜ਼ਮੀਨਾਂ ਵਾਹੀ ਦੇ ਯੋਗ ਬਣਾਈਆਂ। ਪਰ ਜਿੱਦਣ ਇਸ ਦੇਸ਼ ਦੀ ਵੰਡ ਹੋਈ, ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ 10 ਲੱਖ ਪੰਜਾਬੀ ਇਹਦੇ ਵਿੱਚ ਮੌਤ ਦੇ ਘਾਟ ਉਤਰਿਆ। 4 ਲੱਖ ਸਾਡੀਆਂ ਬੀਬੀਆਂ ਭੈਣਾਂ ਨੇ ਆਪਣੀ ਇੱਜ਼ਤ ਨੂੰ ਦਾਗ ਨਹੀਂ ਲੱਗਣ ਦਿੱਤਾ, ਖੂਹਾਂ ਵਿੱਚ ਛਾਲਾਂ ਮਾਰ ਮਾਰ ਕੇ ਉਹਨਾਂ ਨੇ ਆਪਣੀ ਜਾਨ ਦਿੱਤੀ ਹੈ। ਤੇ ਧੱਕਾ ਏਡਾ ਹੋਇਆ ਸਾਡੇ ਨਾਲ ਕਿ ਜਿਨ੍ਹਾਂ ਕੋਲ ਉਧਰ ਮਰੱਬਿਆਂ ਵਧੀ ਜ਼ਮੀਨ ਸੀ ਉਹਨਾਂ ਨੂੰ ਇੱਧਰ ਆ ਕੇ ਕਿਤੇ ਜ਼ਿਆਦਾ ਘੱਟ ਜ਼ਮੀਨ ਦਿੱਤੀ, ਤੇ ਜਿਹੜੇ ਇੱਧਰੋਂ ਉੱਧਰ ਸ਼ਿਫਟ ਹੋਏ ਸੀ ਉਹਨਾਂ ਕੋਲ ਇੱਧਰ ਕੋਈ ਬਹੁਤੀਆਂ ਜ਼ਮੀਨਾਂ ਨਹੀਂ ਸੀ। ਅੰਕੜੇ ਪੜ੍ਹ ਕੇ ਵੇਖੋ, ਉਹ ਮਰੱਬਿਆਂ ਦੇ ਮਾਲਕ ਬਣ ਗਏ। ਸਿੱਖਾਂ ਦੀ ਲੀਡਰਸ਼ਿਪ ਨਨਕਾਣਾ ਸਾਹਿਬ ਬੈਠੀ ਰਹੀ, ਉਹ ਇੱਕੋ ਗੱਲ ਕਹਿੰਦੇ ਰਹੇ ਵੀ ਇਹ ਧਰਤੀ ਨਾਲ ਸਾਡਾ ਪਿਆਰ ਆ, ਕਿੱਦਾਂ ਛੱਡ ਦਈਏ। ਪਰ ਖਾਲਸਾ ਜੀ ਏਡਾ ਧੱਕਾ, ਚੱਲਦੇ ਖੂਹ ਛੱਡ ਕੇ ਆਏ ਸਾਡੇ ਬਜ਼ੁਰਗ, ਜ਼ਮੀਨਾਂ ਘਰ ਘਰ ਛੱਡ ਕੇ ਆਏ, ਨਿੱਕੀ ਜੀ ਸੱਚੀ ਘਟਨਾ ਕਹਿ ਕੇ ਮੈਂ ਵਾਪਸ ਹੁਕਮਨਾਮੇ ਤੇ ਆਵਾਂਗਾ। ਥੋੜੇ ਦਿਨ ਪਹਿਲਾਂ ਮੇਰੇ ਮਿੱਤਰ ਨੇ ਸਾਹ ਸੰਗਤ ਜੀ ਇੱਕ ਘਟਨਾ ਸੁਣਾਈ ਜਿਹੜੀ ਸੱਚੀ ਘਟਨਾ ਹੈ। ਉਹ ਕਹਿੰਦਾ ਮੈਂ ਲੁਧਿਆਣੇ ਗਿਆ ਤੇ ਸਪੇਅਰ ਪਾਰਟ ਦਾ ਕੋਈ ਕੰਮ ਸੀ, ਕੋਈ ਵਸਤੂ ਲੈਣੀ ਸੀ, ਤੇ ਦੁਕਾਨ ਚ ਮੈਂ ਵੇਖਿਆ ਵੀ ਜਿਹੜੇ ਸਰਦਾਰ ਦੁਕਾਨ ਚਲਾ ਰਹੇ ਆ ਉਹਨਾਂ ਦੀ ਦੁਕਾਨ ਦੀ ਕੰਧ ਤੇ ਇੱਕ ਫੋਟੋ ਲੱਗੀ ਹੋਈ ਹੈ ਜਿਹਦੇ ਦੇ ਥੱਲੇ ਉਹਦਾ ਨਾਂ ਲਿਖਿਆ ਹੋਇਆ ਸਰਦਾਰ ਸਨਮੁਖ ਸਿੰਘ। ਜਨਮ ਲਿਖਿਆ 1930 ਦਾ ਤੇ ਉਹਨਾਂ ਦੀ ਮੌਤ ਹੋਈ ਸਰਦਾਰ ਸਨਮੁਖ ਸਿੰਘ ਦੀ 2010 ਚ। ਤੇ ਉਹ ਸਿੰਘ ਵੇਖ ਕੇ ਕਹਿਣ ਲੱਗਾ, ਕਹਿੰਦਾ ਵੀ 80 ਸਾਲ ਉਮਰ ਹੋ ਗਈ ਇਹਨੂੰ ਤੇ 47 ਦੀ ਸੰਭਾਲ ਹੋਣੀ ਪੂਰੀ। ਤੇ ਬੱਚੇ ਚੁੱਪ ਕਰ ਗਏ। ਉਹ ਕਹਿੰਦਾ ਵੀ ਕੀ ਗੱਲ? ਕਹਿੰਦੇ ਸਾਡਾ ਬਾਪ ਇੱਕ ਗੱਲ ਦੱਸ ਕੇ ਗਿਆ ਸਾਨੂੰ। ਉਹ ਕਹਿੰਦੇ ਸਾਡੇ ਦਾਦੇ ਦਾ ਨਾਂ ਸੀ ਸੇਵਾ ਸਿੰਘ, ਤੇ ਜਦੋਂ ਇਹ ਐਲਾਨ ਹੋ ਗਿਆ ਨਾ ਵੀ ਸਿੱਖ ਹੁਣ ਇਸ ਧਰਤੀ ਨੂੰ ਪਾਕਿਸਤਾਨ ਜਿੱਥੇ ਬਣਨਾ ਇਹਨੂੰ ਛੱਡ ਕੇ ਹੁਣ ਇਸ ਪੰਜਾਬ ਵਿੱਚ ਆ ਜਾਣਗੇ, ਤੇ ਉਸ ਵੇਲੇ ਫਿਰ ਹਫੜਾ ਦਫੜੀ ਦੇ ਵਿੱਚ ਜਦੋਂ ਵੱਡ ਫੱਟ ਸ਼ੁਰੂ ਹੋਈ ਤੇ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਨੇ ਆਪਣਾ ਸਮਾਨ ਚੁੱਕ ਕੇ ਤੇ ਉਧਰੋਂ ਇੱਧਰ ਆਉਣਾ ਹੈ, ਤੇ ਕਈ ਭੈਣਾਂ ਬੱਚੀਆਂ ਬੀਬੀਆਂ ਜਿਨ੍ਹਾਂ ਨੇ ਉਸ ਵੇਲੇ ਜਦੋਂ ਇੱਜ਼ਤ ਨਾਲ ਖਿਲਵਾੜ ਹੋ ਰਹੇ ਸਨ ਉਹਨਾਂ ਨੇ ਖੂਹਾਂ ਚ ਛਾਲਾਂ ਮਾਰ ਦਿੱਤੀਆਂ। ਉਹ ਕਹਿੰਦੇ ਵੀ ਸਾਡੀ ਇੱਕ ਭੂਆ ਸੀ ਤੇ ਉਹ ਜਨਮ ਤੋਂ ਹੀ ਉਹਦੇ ਜਿਹੜੇ ਹੱਥ ਤੇ ਪੈਰ ਸਨ ਇਹ ਮੁੜੇ ਹੋਏ ਸਨ। ਮੈਂ ਇੱਕ ਸੱਚੀ ਘਟਨਾ ਦੱਸਣ ਲੱਗਾ, ਪਤਾ ਨਹੀਂ ਏਦਾਂ ਦੀਆਂ ਕਿੰਨੀਆਂ ਹੋਣਗੀਆਂ। ਕਹਿੰਦਾ ਹੱਥ ਪੈਰ ਮੁੜੇ ਅਪਾਹਜ ਸੀ ਤੇ ਸਾਡੇ ਦਾਦੇ ਨੇ ਸਾਡੇ ਬਾਪ ਨੂੰ ਕਿਹਾ, ਬਾਪ ਦੀ ਉਮਰ ਕਹਿੰਦੇ ਉਦੋਂ ਸਾਡੇ ਦੀ 17 ਸਾਲ ਸੀ, ਤੇ ਸਰਦਾਰ ਸੇਵਾ ਸਿੰਘ ਸਨਮੁਖ ਸਿੰਘ ਨੂੰ ਆਪਣੇ ਪੁੱਤਰ ਨੂੰ ਕਹਿੰਦਾ ਵੀ ਆਪਾਂ ਨੂੰ ਜਾਣਾ ਪਊਗਾ। ਹੁਣ ਉਸ ਬੱਚੀ ਦੇ ਨਾਲ ਭੈਣ ਜੀ ਹੋਈ ਸਨਮੁਖ ਸਿੰਘ ਦੀ, ਬਹੁਤ ਪਿਆਰ ਸੀ ਭੈਣ ਭਰਾਵਾਂ ਦਾ, ਇੰਨਾ ਪਿਆਰ ਕਿ ਉਹ ਤੁਰਨ ਫਿਰਨ ਤੋਂ ਅਸਮਰੱਥ ਹੋਣ ਕਰਕੇ ਉਹਨੂੰ ਹਮੇਸ਼ਾ ਚੁੱਕ ਕੇ ਰੱਖਦੇ ਸਨ। ਤੇ ਕਹਿੰਦੇ ਉਹਨੇ ਉਸ ਆਪਣੀ ਭੈਣ ਨੂੰ ਚੁੱਕ ਕੇ ਮੋਢਿਆਂ ਤੇ ਬਾ ਲਿਆ ਤੇ ਬਾਪ ਨੇ ਕਿਹਾ ਵੀ ਇਸ ਤਰ੍ਹਾਂ ਆਪਾਂ ਸਫ਼ਰ ਨਹੀਂ ਕਰ ਸਕਾਂਗੇ ਫਿਰ ਕੀ ਕਰੀਏ ਹੁਣ ਬਾਕੀ ਬਹੁਤ ਸਾਰੀਆਂ ਸਾਡੀਆਂ ਮਾਵਾਂ ਭੈਣਾਂ ਸੀ ਜਿਨ੍ਹਾਂ ਨੇ ਖੂਹਾਂ 'ਚ ਛਾਲਾਂ ਮਾਰੀਆਂ ਉਹ ਕਹਿੰਦਾ ਵੀ ਹੁਣ ਇਹਨੂੰ ਨਾਲ ਜੇ ਆਪਾਂ ਜਿੰਦਾ ਖੜਾਂਗੇ ਤੇ ਇਹ ਆਉਣ ਵਾਲੇ ਸਮੇਂ ਦੇ ਅੰਦਰ ਰਾਹ ਦੇ ਵਿੱਚ ਜਿਹੜੀ ਇੱਜ਼ਤ ਹੈ ਉਹ ਦਾਗਦਾਰ ਹੋ ਸਕਦੀ ਹੈ ਹੁਣ ਤੇ ਇੱਕੋ ਹੀ ਤਰੀਕਾ ਹੈ ਕਿ ਇਹਨੂੰ ਇੱਥੇ ਹੁਣ ਮਾਰ ਕੇ ਜਾਣਾ ਪਵੇਗਾ ਸਤਸੰਗਤ ਭੈਣ ਭਰਾਵਾਂ ਦਾ ਇੰਨਾ ਪਿਆਰ ਜਦੋਂ ਉਹਨਾਂ ਕਿਹਾ ਮਾਰ ਕੇ ਜਾਣਾ ਪਵੇਗਾ ਤੇ ਭੈਣ ਨੇ ਇਸ਼ਾਰਾ ਕਰਕੇ ਕਿਹਾ ਵੀ ਜਾਂ ਤੇ ਮੈਨੂੰ ਖੂਹ ਤੱਕ ਛੱਡ ਆਓ ਤੇ ਜਾਂ ਫਿਰ ਵੀਰਾ ਜਿੱਦਾਂ ਮੇਰਾ ਪਿਤਾ ਕਹਿੰਦਾ ਨਾ ਸੱਚਮੁੱਚ ਇੱਦਾਂ ਹੀ ਕਰਨਾ ਪਊਗਾ ਇਹ ਸੱਚੀ ਘਟਨਾ ਹੈ ਸਤਸੰਗਤ ਔਰ ਇਸ ਬਟਵਾਰੇ ਦੇ ਅੰਦਰ ਕਈ ਉਹ ਕਹਿੰਦੇ ਨੇ ਵੀ ਸਾਹਮਣੇ ਚੱਕੀ ਦੇ ਪੁੜ ਪਏ ਤੇ ਉਹਦੇ ਲਾਗੇ ਪੱਥਰ ਪਿਆ ਸੀ ਬਾਪ ਦੇ ਕਹਿਣ ਤੇ ਵੀ ਇਹਦੀ ਇੱਜ਼ਤ ਬਚੀ ਰਹੂਗੀ ਮਰ ਜਾਊਗੀ ਕੋਈ ਗੱਲ ਨਹੀਂ ਕਲੰਕ ਨਹੀਂ ਲੱਗਣ ਦੇਣਾ ਕਹਿੰਦੇ ਭਰਾ ਨੇ ਸਕੀ ਭੈਣ ਦੇ ਸਿਰ ਉੱਤੇ ਵੱਡਾ ਪੱਥਰ ਮਾਰਿਆ ਚੱਕੀ ਦੇ ਪੋੜਾਂ ਤੋਂ ਫੜ ਕੇ ਤੇ ਪੱਥਰ ਮਾਰਨ ਲੱਗਿਆ ਉਹ ਬਾਪ ਦੱਸ ਦਿੰਦਾ ਸੀ ਆਪਣੇ ਬੱਚਿਆਂ ਨੂੰ ਮੈਂ ਮੂੰਹ ਪਰੇ ਨੂੰ ਕਰ ਲਿਆ ਤੇ ਉਹ ਬੱਚੀ ਜਿਹੜੀ ਸੀ ਉਹ ਜੇ ਮਰੀ ਨਹੀਂ ਤੇ ਸਾਧ ਸੰਗਤ ਜਦੋਂ ਤੁਰਨ ਲੱਗਾ ਤੇ ਉਹ ਭੈਣ ਨੇ ਭਰਾ ਦਾ ਪਹੁੰਚਾ ਫੜ ਲਿਆ ਇੱਦਾਂ ਪੰਜਾਮੇ ਦਾ ਤੇ ਉਹਨੂੰ ਆਪਣੀ ਜ਼ੁਬਾਨ ਤੋਂ ਬੋਲ ਕੇ ਕਿਹਾ ਵੀ ਇੱਕ ਵਾਰ ਹੋਰ ਮਾਰ ਦੇ ਮੈਂ ਸਾਧ ਸੰਗਤ ਉਹਨੇ ਦੁਬਾਰਾ ਮਾਰਿਆ ਯਾਦ ਰੱਖਣਾ ਇਹ ਕਹਿਣਾ ਸੌਖਾ ਹੈ ਆਪਣੇ ਹੱਥੀਂ ਆਪਣੀ ਭੈਣ ਨੂੰ ਮਾਰ ਕੇ ਜਦੋਂ ਇੱਧਰ ਆਉਂਦਾ ਤੇ ਕਹਿੰਦਾ 47 ਤੋਂ ਬਾਅਦ ਸਾਡੇ ਘਰ ਚ ਬੜੀਆਂ ਖੁਸ਼ੀਆਂ ਆਈਆਂ ਤਿੰਨ ਭਰਾ ਸੀ ਉਹਨਾਂ ਦੇ ਵਿਆਹ ਕੀਤੇ ਸਾਡੇ ਪਿਓ ਨੇ ਸਰਦਾਰ ਸਨਮੁਖ ਸਿੰਘ ਨੇ ਪਰ ਅਸੀਂ ਕਦੇ ਇਹਨੂੰ ਖੁਸ਼ੀ ਚ ਨਹੀਂ ਵੇਖਿਆ ਕਦੇ ਵੀ ਖੁਸ਼ੀ ਚ ਨਹੀਂ ਤੇ ਬਹੁਤਾ ਬੋਲਦਾ ਵੀ ਨਹੀਂ ਵੇਖਿਆ ਚੁੱਪ ਹੀ ਕੀਤਾ ਰਿਹਾ ਉਮਰ ਦੇ ਮਗਰਲੇ 60 ਸਾਲ ਕਹਿੰਦਾ ਇੱਕੋ ਹੀ ਵਜੋਗ ਵੀ ਮੈਂ ਆਪਣੇ ਹੱਥੀਂ ਆਪਣੀ ਭੈਣ ਦਾ ਕਤਲ ਕਰਕੇ ਆਇਆ ਇਹ ਸੀ ਹਾਲਾਤ ਉਸ ਵੇਲੇ ਵੰਡ ਦੇਸ਼ ਦੀ ਨਹੀਂ ਵੰਡ ਪੰਜਾਬ ਦੀ ਹੋਈ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਤੇ ਸਾਡੀਆਂ ਮਾਈਆਂ ਬੀਬੀਆਂ ਬੱਚੀਆਂ ਨੇ ਆਪਣੀਆਂ ਇੱਜ਼ਤਾਂ ਬਚਾਉਣ ਲਈ ਕਈਆਂ ਨੇ ਖੂਹਾਂ 'ਚ ਛਾਲਾਂ ਮਾਰੀਆਂ ਮੈਂ ਤੇ ਇੱਕ ਪਰਿਵਾਰ ਦੀ ਗੱਲ ਕੀਤੀ ਏਦਾਂ ਦੇ ਲੱਖਾਂ ਪਰਿਵਾਰ ਨੇ ਤੁਸੀਂ ਇਤਿਹਾਸ ਦੇ ਝਰੋਖੇ 'ਚੋਂ ਪੜ੍ਹ ਸਕਦੇ ਹੋ ਅਜੇ ਤੇ ਚਸ਼ਮਦੀਦ ਗਵਾਹ ਬੈਠੇ ਨੇ ਸਾਧ ਸੰਗਤ ਜਿਹੜੀ ਆਜ਼ਾਦੀ ਸਿੱਖ ਜਿਹੜੀ ਵੰਡ ਨੂੰ ਸਿੱਖ ਪ੍ਰਵਾਨ ਹੀ ਨਹੀਂ ਕਰ ਰਹੇ ਉਹ ਵੰਡ ਥੋਪੀ ਗਈ ਤੇ ਸਾਡੇ ਜਾਨ ਤੋਂ ਪਿਆਰੇ ਗੁਰਧਾਮ 150 ਤੋਂ ਵੱਧ ਗੁਰਦੁਆਰੇ ਪਾਕਿਸਤਾਨ ਦੀ ਧਰਤੀ ਤੇ ਰਹਿ ਗਏ ਸਭ ਤੋਂ ਵੱਡੀ ਗੱਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਲਾਹੌਰ ਦਾ ਸ਼ਾਹੀ ਕਿਲਾ ਸੀ ਕਿਤੇ ਵੰਡ ਨਾ ਹੋਈ ਹੁੰਦੀ ਅੱਜ ਸਾਡੇ ਬੱਚੇ ਜਾ ਕੇ ਕਿਲੇ ਨੂੰ ਵੇਹਦੇ ਸਾਡੇ ਚ ਵੀ ਰਾਜ ਕਰਨ ਦੀ ਭਾਵਨਾ ਉਤੇਜਿਤ ਹੁੰਦੀ ਅੱਜ ਉਹ ਕਿਲੇ ਨੂੰ ਆਪਾਂ ਥੋੜੀ ਵੇਖ ਸਕਦੇ ਹਾਂ ਜਿਹੜਾ ਜਥੇ ਚ ਜਾ ਸਕਦਾ ਉਹ ਤੇ ਵੇਖ ਆਉਂਦਾ ਹੈ ਸਾਡੀਆਂ ਕੀਮਤੀ ਨਿਸ਼ਾਨੀਆਂ ਉਸ ਧਰਤੀ ਤੇ ਰਹਿ ਗਈਆਂ ਖੈਰ ਇਹ ਵੰਡ ਤੋਂ ਬਾਅਦ ਜਦੋਂ ਹੁਣ ਇਹ ਦੇਸ਼ ਆਜ਼ਾਦ ਹੋ ਕੇ ਜਾਂਦਾ ਹੈ ਤੇ ਜਿਨ੍ਹਾਂ ਸਿੱਖਾਂ ਨੇ 80% ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨਾਲ ਵੱਡੇ ਵੱਡੇ ਦਾਅਵੇ ਕੀਤੇ ਤੇ ਦਾਅਵੇ 'ਚ ਇਹ ਵੀ ਲਿਖਿਆ ਸੀ ਵੀ ਇਹ ਜਿਹੜਾ ਪੰਜਾਬ ਹੈ ਇਹਨੂੰ ਆਪਣਾ ਵੱਖਰਾ ਝੰਡਾ ਲਾਉਣ ਦਾ ਵੀ ਅਧਿਕਾਰ ਹੋਵੇਗਾ ਇੱਥੋਂ ਤੱਕ ਅਧਿਕਾਰ ਸੀ ਆਜ਼ਾਦੀ ਆ ਗਈ ਤੇ ਲੀਡਰਾਂ ਦੇ ਮੂੰਹ ਫਿਰ ਕੇ ਉਹਨਾਂ ਨੇ ਪਹਿਲਾ ਤੋਹਫਾ ਸਾਨੂੰ ਦਿੱਤਾ ਵੀ ਸਿੱਖ ਜਰੈਮ ਪੇਸ਼ਾ ਕੌਮ ਹੈ ਇਹਨਾਂ ਤੇ ਸਖ਼ਤੀ ਕੀਤੀ ਜਾਵੇ ਫਿਰ ਪੰਜਾਬੀ ਸੂਬਾ ਮੰਗਿਆ ਜਿਨ੍ਹਾਂ ਲੋਕਾਂ ਨੇ ਆਜ਼ਾਦ ਭਾਰਤ ਦੇ ਵਿੱਚ ਨਾਅਰੇ ਲਾਏ ਊੜੀ ਐੜੀ ਨਹੀਂ ਪੜੇਂਗੇ ਜੂੜੀ ਜੂੜਾ ਕੱਕ ਧਰੇਂਗੇ ਉਹਨਾਂ ਤੇ ਕੋਈ ਕਾਰਵਾਈ ਨਹੀਂ 4 ਜੁਲਾਈ 1955 ਨੂੰ ਪੰਜਾਬੀ ਸੂਬੇ ਦੀ ਮੰਗ ਕਰਦੇ ਸਿੱਖਾਂ ਤੇ ਗੋਲੀਆਂ ਚਲਾਈਆਂ ਹਰਿਮੰਦਰ ਸਾਹਿਬ ਦੇ ਵਿੱਚ ਅੱਥਰੂ ਬੈਂਸ ਛੁੱਟੀ ਗਈ ਅਜਾਇਬ ਘਰ 'ਚ ਤੁਸੀਂ ਉਹ ਬੰਬ ਵੇਖ ਸਕਦੇ ਹੋ ਜਿਹੜੇ ਸੁੱਟੇ ਗਏ ਸਾਡੇ ਤੇ ਆਜ਼ਾਦ ਭਾਰਤ ਦੇ ਵਿੱਚ ਕੋਈ ਸਮਾਂ ਅਸੀਂ ਲੰਘਾਇਆ ਖੈਰ ਲੰਗੜਾ ਜਿਹਾ ਸੂਬਾ ਬਣਿਆ ਪੰਜਾਬ ਤੇ ਇਹਦੇ ਤੋਂ ਬਾਅਦ ਕਾਫਲਾ ਰੁਕਿਆ ਨਹੀਂ ਖਾਲਸਾ ਜੀ ਬੱਚਿਆਂ ਨੂੰ ਦੱਸੀਏ ਆਪਣਿਆਂ ਨੂੰ ਇਤਿਹਾਸ ਦੱਸੀਏ ਆਪਣਾ ਸਾਡੇ ਨਾਲ ਕਿੰਨੇ ਧੱਕੇ ਹੋਏ ਨੇ 65 ਦੀ ਜੰਗ ਆ ਗਈ ਅਨੇਕਾਂ ਗ੍ਰਿਫਤਾਰੀਆਂ ਸ਼ਹੀਦੀਆਂ ਪਹਿਲਾਂ ਪੰਜਾਬੀ ਸੂਬੇ ਵਾਲੇ ਦਿੱਤੀਆਂ ਵੰਡ ਵੇਲੇ ਦਿੱਤੀਆਂ ਆਜ਼ਾਦ ਕਰਾਉਣ ਲਈ ਦੇਸ਼ ਨੂੰ ਦਿੱਤੀਆਂ ਤੇ ਉਸ ਵੇਲੇ ਫਿਰ ਉਸ ਲੜਾਈ ਚ ਵੀ ਸਿੱਖਾਂ ਨੇ ਇਸ ਦੇਸ਼ ਨੂੰ ਆਪਣਾ ਦੇਸ਼ ਸਮਝਿਆ ਰੱਖੜੀ ਸਾਡਾ ਸਿਧਾਂਤ ਨਹੀਂ। ਜਿਹੜੇ ਫੌਜੀ ਸਰਹੱਦਾਂ ਤੇ ਲੜ ਰਹੇ ਸਨ, ਸਾਡੀਆਂ ਭੈਣਾਂ ਨੇ ਲੰਗਰ ਪਕਾ ਪਕਾ ਕੇ ਫੌਜ ਤੱਕ ਖੜਿਆ ਤੇ ਉਹਨਾਂ ਨੂੰ ਰੱਖੜੀਆਂ ਬੰਨੀਆਂ ਕਿ ਕਿਤੇ ਇਹ ਫੌਜੀ ਘਬਰਾ ਨਾ ਜਾਣ, ਦੇਸ਼ ਦਾ ਨੁਕਸਾਨ ਨਾ ਹੋਵੇ। ਦੇਸ਼ ਨੂੰ ਤੇ ਅਸੀਂ ਫੇਰ ਵੀ ਆਪਣਾ ਮੰਨਿਆ, ਪਰ ਉਦੋਂ ਬੇਗਾਨਗੀ ਦਾ ਅਹਿਸਾਸ ਹੋਇਆ ਜਦੋਂ ਸਾਧ ਸੰਗਤ ਜੀ ਭਾਰਤੀ ਫੌਜ ਨੇ ਹਿੰਦ ਹਕੂਮਤ ਨੇ 1984 ਚ ਆਜ਼ਾਦ ਭਾਰਤ ਦੇ ਵਿੱਚ ਉਹ ਗੋਲਾ ਸਮੱਗਰੀ ਤੇ ਫੌਜਾਂ ਇਸ ਸ੍ਰੀ ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਤੇ ਚਾੜੀਆਂ, ਜਿਹੜਾ ਦੇਸ਼ ਇੱਕ ਫੌਜ ਦੂਜੀ ਫੌਜ ਤੇ ਦੂਜੇ ਦੇਸ਼ ਤੇ ਹਮਲਾ ਕਰਨ ਵੇਲੇ ਗੋਲੀ ਸਿੱਕਾ ਬਰੂਦ ਵਰਤਦੀ ਹੈ, ਉਹ ਸਿੱਖਾਂ ਤੇ ਵਰਤਿਆ ਗਿਆ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਸੀ। ਔਰ 1984 ਦੇ ਵਿੱਚ ਦਿੱਲੀ ਤੇ ਕਾਨਪੁਰ ਵਰਗੇ ਸ਼ਹਿਰਾਂ ਦੇ ਵਿੱਚ ਗਲਾਂ ਚ ਪੈਰ ਪਾ ਪਾ ਕੇ ਇਸ ਆਜ਼ਾਦ ਭਾਰਤ ਦੇ ਵਿੱਚ ਸਿੱਖਾਂ ਨੂੰ ਸਾਧ ਸੰਗਤ ਜਲੀਲ ਕੀਤਾ ਗਿਆ, ਮਾਰਿਆ ਗਿਆ। ਠੀਕ ਹੈ, ਅੱਜ ਤਿਰੰਗੇ ਦੀ ਗੱਲ ਹੋ ਰਹੀ ਹੈ, ਅਸੀਂ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ। ਨਿਮਾਣਾ ਜਿਹਾ ਹੋਣ ਦੇ ਨਾਂ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਜੇ ਕਿਤੇ ਸਾਡੇ ਬੰਦੀ ਸਿੰਘ ਛੱਡ ਦਿੱਤੇ ਜਾਣ, 84 ਦੇ ਕਾਤਲਾਂ ਨੂੰ ਫਾਂਸੀ ਤੇ ਟੰਗਿਆ ਹੁੰਦਾ, ਸਾਡੇ ਨਾਲ ਹੋਈਆਂ ਧੱਕੀਆਂ ਤੇ ਧੱਕੇ ਤੇ ਜਿਹੜੇ ਵਾਅਦੇ ਕੀਤੇ ਗਏ ਨੇ ਉਹਨਾਂ ਵਾਅਦਿਆਂ ਨੂੰ ਪੁਗਾਇਆ ਗਿਆ ਹੁੰਦਾ, ਭਾਵੇਂ ਉਹ ਪਾਣੀਆਂ ਦਾ ਮਸਲਾ ਸੀ ਤੇ ਭਾਵੇਂ ਚੰਡੀਗੜ੍ਹ ਦਾ ਮਸਲਾ ਸੀ, ਤੇ ਸਾਧ ਸੰਗਤ ਜੀ ਸਾਡੇ ਚ ਵੀ ਕਿਤੇ ਦੇਸ਼ ਭਗਤੀ ਪੈਦਾ ਹੋ ਜਾਂਦੀ। ਅੱਜ ਦੁੱਖ ਹੈ, ਮਾਯੂਸ ਜੇ ਹੋ ਕੇ ਬੈਠੇ ਹਾਂ। ਇੱਕ ਗੱਲ ਯਾਦ ਰੱਖਣਾ ਖਾਲਸਾ ਜੀ, ਕਈ ਵੀਰ ਸਾਡੇ ਕੇਸਰੀ ਨਿਸ਼ਾਨ ਦੀ ਤੁਲਨਾ ਤੰਗੇ ਨਾਲ ਕਰਦੇ ਆ। ਮੈਂ ਇੱਕ ਬੇਨਤੀ ਇਸ ਮੰਚ ਤੋਂ ਇਹ ਵੀ ਕਰਕੇ ਵਾਪਸ ਆਉਣਾ ਚਾਹੁੰਦਾ ਕਿ ਜਿਹੜਾ ਰਾਸ਼ਟਰ ਦਾ ਝੰਡਾ ਹੁੰਦਾ ਹੈ ਨਾ ਕਿਸੇ ਵੀ ਦੇਸ਼ ਦਾ, ਉਹ ਕੇਵਲ ਉਸ ਹੱਦ ਤੱਕ ਹੁੰਦਾ ਹੈ ਜਿੱਥੋਂ ਤੱਕ ਲਕੀਰ ਹੈ, ਜਿੱਥੋਂ ਤੱਕ ਉਹ ਦੇਸ਼ ਹੈ ਉਹ ਸੀਮਤ ਜਿਹਾ ਹੈ। ਭਾਰਤ ਪਹਿਲਾਂ ਵੱਡਾ ਸੀ, ਬੰਗਾਲ ਬਣ ਗਿਆ, ਬੰਗਲਾਦੇਸ਼ ਬਣ ਗਿਆ, ਛੋਟਾ ਹੋ ਗਿਆ। ਕੱਲ ਨੂੰ ਕੀ ਗਰੰਟੀ ਹੈ ਵੀ ਏਡਾ ਰਹਿਣਾ, ਤੇ ਉਵੇਂ ਉਵੇਂ ਝੰਡਾ ਵੀ ਛੋਟਾ ਹੁੰਦਾ ਜਾਣਾ। ਉਹ ਜਿਹੜਾ ਨਿਸ਼ਾਨ ਸਾਨੂੰ ਸਾਡੇ ਗੁਰੂਆਂ ਨੇ ਦਿੱਤਾ ਹੈ, ਇਹ ਝੰਡਾ ਇਹ ਨਿਸ਼ਾਨ ਸਦੀਵੀ ਹੈ। ਅੱਜ ਵੀ ਨਿਗਾਹ ਮਾਰ ਕੇ ਵੇਖ ਲਓ, ਇੱਕ ਦੇਸ਼ ਦਾ ਝੰਡਾ ਦੂਜੇ ਦੇਸ਼ ਚ ਨਹੀਂ ਝੂਲਦਾ, ਪਰ ਜਿਹੜਾ ਸਦੀਵੀ ਝੰਡਾ ਹੈ, ਜਿਹੜਾ ਅਕਾਲੀ ਝੰਡਾ ਹੈ, ਜਿਹੜਾ ਸਾਡਾ ਨਿਸ਼ਾਨ ਹੈ, ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ, ਦੁਨੀਆਂ ਦੇ ਹਰੇਕ ਕੋਨੇ ਵਿੱਚ ਤੁਹਾਨੂੰ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਖਸ਼ਿਆ ਨਿਸ਼ਾਨ ਝੂਲਦਾ ਨਜ਼ਰ ਆਵੇਗਾ। ਇਹਦਾ ਫਰਲਾ ਵਾਜਾਂ ਮਾਰਦਾ ਹੈ, ਜੇ ਕੋਈ ਲੋੜਵੰਦ ਹੈ ਤੇ ਆਓ, ਦਵਾਈ ਬੂਟੀ ਵੀ ਮਿਲੇਗੀ, ਰਹਿਣ ਵਾਸਤੇ ਰਹਿਣ ਬਸੇਰਾ ਮਿਲੇਗਾ, ਭੁੱਖਾ ਹੈ ਤੇ ਰੋਟੀ ਮਿਲੇਗੀ, ਲੰਗਰ ਮਿਲੇਗਾ। ਇਸ ਕਰਕੇ ਇਹਦੀ ਕੋਈ ਇਸ ਨਿਸ਼ਾਨ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਇੰਨੇ ਕੁ ਖਿੱਤੇ ਦਾ ਹੈ, ਤੇ ਇਹਦੀ ਬਰਾਬਰਤਾ ਵੀ ਨਾ ਕਰਿਆ ਕਰੋ ਕਿਸੇ ਝੰਡੇ ਨਾਲ। ਸੋ ਸਾਧ ਸੰਗਤ, ਦੇਸ਼ ਤੇ ਸਾਡਾ ਦੇਸ਼ ਹੀ ਰਹਿਣਾ ਹੈ, ਪਰ ਕੁਝ ਕੁ ਗਿਲੇ ਸਨ, ਮਨ ਭਰਿਆ ਹੋਇਆ ਸੀ, ਤੇ ਮੈਂ ਉਹ ਆਪਣੇ ਗਿਲੇ ਜਿਹੜੇ ਨੇ ਉਹ ਸਮੇਂ ਦੀ ਹਕੂਮਤ ਨਾਲ ਇਸ ਮੰਚ ਤੋਂ ਸਾਂਝੇ ਕੀਤੇ ਨੇ, ਕਿਉਂਕਿ ਪੰਥ ਦੀ ਵੱਡੀ ਸਟੇਜ ਹੈ। ਗੁਰੂ ਕਿਰਪਾ ਕਰੇ ਸਾਡੇ ਘਰ ਚ ਵੀ ਚਾਨਣੀ ਹੋਵੇ, ਸਾਡੀ ਕੌਮ ਨੂੰ ਇਨਸਾਫ਼ ਮਿਲੇ, ਤੇ ਫਿਰ ਅਸੀਂ ਵੀ ਮਾਣ ਦੇ ਨਾਲ ਕਹਿ ਸਕਾਂਗੇ ਕਿ ਸੱਚਮੁੱਚ ਇਹ ਦੇਸ਼ ਮਹਾਨ ਹੈ। ਨਹੀਂ ਤੇ ਅਲਾਮਾ ਇਕਬਾਲ ਜਾਂਦਾ ਜਾਂਦਾ ਕਹਿ ਗਿਆ ਸੀ ਕਿ ਮੁੱਦਤੇ ਬੀਤ ਗਈ, ਰੰਜੋ ਗਮ ਸਹਿਤੇ ਹੋਏ, ਅਬ ਤੋ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੋਏ। ਆਓ ਕਰੋ ਮਨੋਬਿਰਤੀਆਂ ਇਕਾਗਰ, ਇੰਨੇ ਕੀ ਸ਼ਬਦ ਮੈਂ ਆਜ਼ਾਦੀ ਦੇ ਸੰਬੰਧ ਚ ਕਹਿਣੇ ਸਨ, ਹੁਣ ਆਪਾਂ ਗੁਰੂ ਸ਼ਬਦ ਦੇ ਨਾਲ ਜੋੜਨ ਦਾ ਯਤਨ ਕਰੀਏ। ਭਾਈ ਸਾਹਿਬ ਜੀ ਬੜੇ ਪਿਆਰ ਸਤਿਕਾਰ ਨਾਲ ਆਪ ਜੀ ਨੂੰ ਨਾਲ ਨਾਲ ਗੁਰੂ ਕੀ ਪਾਵਨ ਬਾਣੀ ਦਾ ਪਾਠ ਸਰਵਣ ਕਰਾਉਣਗੇ, ਤੇ ਗੁਰੂ ਦੀ ਬਖਸ਼ੀ ਹੋਈ ਮਤ ਦੇ ਮੁਤਾਬਕ ਮੈਂ ਵਿਚਾਰ ਕਰਨ ਦਾ ਯਤਨ ਕਰਾਂਗਾ। ਇੱਕ ਵਾਰ ਸਾਰੀ ਸੰਗਤ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧੰਨਵਾਦ ਸ੍ਰੀ ਮਹੱਲਾ ਪੰਜਵਾਂ।
ਅੱਜ ਦਾ ਪਾਵਨ ਪਵਿੱਤਰ ਸ਼ਬਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 672 ਤੇ ਧਨਾਸਰੀ ਰਾਗ ਦੇ ਵਿੱਚ ਸੁਭਾਏਵਾਨ ਹੈ।
ਵੱਡੇ ਵੱਡੇ ਰਾਜਨ ਅਰ ਭੂਮਨਾ ਤਾਕੀ ਤ੍ਰਿਸ਼ਨ ਨਾ ਬੂਝੀ।
ਸਾਹਿਬ ਕਹਿੰਦੇ ਵੀ ਦੁਨੀਆਂ ਤੇ ਬਹੁਤ ਵੱਡੇ ਵੱਡੇ ਰਾਜੇ ਹੋ ਕੇ ਚਲੇ ਗਏ, ਬਹੁਤ ਵੱਡੇ ਵੱਡੇ ਜ਼ਿਮੀਂਦਾਰ ਜਿਹੜੇ ਭੂਮੀ ਦੇ ਮਾਲਕ ਸਨ ਉਹ ਵੀ ਹੋ ਕੇ ਕਈ ਤੁਰ ਗਏ, ਪਰ ਯਾਦ ਰੱਖ ਉਹ ਕਿਸੇ ਟਾਵੇਂ ਦੀ ਬੁੱਝੀ ਹੈ। ਰਾਜ ਕਰਨ ਵਾਲਾ ਇਹ ਸੋਚਦਾ ਹੈ ਵੀ ਮੈਂ ਹੋਰ ਵੱਧ ਰਾਜ ਕਰ ਲਵਾਂ, ਰਾਜ ਕਰ ਕਰਕੇ ਉਹ ਥੱਕਿਆ ਨਹੀਂ। ਤੇ ਜਿਹੜਾ ਕੋਈ ਭੂਮੀ ਦਾ ਮਾਲਕ ਹੈ ਉਹ ਚਾਹੁੰਦਾ ਹੈ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਹੋਰ ਆਪਣੀ ਜਾਇਦਾਦ ਬਣਾਈ ਜਾਵਾਂ। ਇਹਦਾ ਮਤਲਬ ਇਹ ਨਹੀਂ ਵੀ ਰਾਜ ਨਹੀਂ ਕਰਨਾ ਚਾਹੀਦਾ ਤੇ ਜਾਂ ਸਾਡੇ ਕੋਲ ਸਾਡੀ ਜ਼ਮੀਨ ਜਾਇਦਾਦ ਨਹੀਂ ਚਾਹੀਦੀ। ਸਿੱਖ ਨੂੰ ਕਲਗੀਆਂ ਵਾਲੇ ਨੇ ਬਾਦਸ਼ਾਹ ਬਣਾਇਆ ਹੈ। ਜੇ ਬਾਦਸ਼ਾਹ ਸਾਡਾ ਬਾਦਸ਼ਾਹ ਸੀ, ਉਹਨਾਂ ਨੇ ਸਾਨੂੰ ਸਰੂਪ ਵੀ ਬਾਦਸ਼ਾਹਾਂ ਵਾਲਾ ਦਿੱਤਾ ਹੈ। ਪਰ ਜਿਹੜੀ ਤ੍ਰਿਸ਼ਨਾ ਹੈ ਨਾ, ਇਹ ਮਾੜੀ ਹੈ ਸਾਧ ਸੰਗਤ, ਉਹਦਾ ਹੰਕਾਰ ਕਰਨਾ ਮਾੜਾ ਹੈ ਵੀ ਮੇਰੇ ਕੋਲ ਇੰਨੀ ਜਾਇਦਾਦ ਹੈ, ਮੈਂ ਇੰਨੇ ਰਾਜ ਭਾਗ ਦਾ ਮਾਲਕ ਹਾਂ। ਤੇ ਜਿਹਨੇ ਹੰਕਾਰ ਕਰ ਲਿਆ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਦੁਨੀਆਂ ਦੇ ਲੋਕੋ, ਤ੍ਰਿਸ਼ਨਾ ਤੇ ਕਦੇ ਵੀ ਕਿਸੇ ਦੀ ਬੁੱਝੀ ਨਹੀਂ ਹੈ।
ਲਪਟ ਰਹੀ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ।
ਸਾਹਿਬ ਜੀ ਦੂਸਰੀ ਪੰਕਤੀ ਵਿੱਚ ਬਚਨ ਕਰਦੇ ਨੇ ਕਿ ਇਹੋ ਜਿਹੇ ਲੋਕ ਜਿਹੜੇ ਤ੍ਰਿਸ਼ਨਾ ਨੂੰ ਸਿਰ ਤੇ ਚੱਕੀ ਫਿਰਦੇ ਆ ਨਾ, ਉਹ ਰਾਤ ਦਿਨ ਮਾਇਆ ਦੇ ਅੰਦਰ ਲਪਟੇ ਰਹਿੰਦੇ ਆ। ਲਪਟ ਰਹੇ ਮਾਇਆ ਰੰਗ ਮਾਤੇ, ਉਹ ਮਤੇ ਗਏ ਮਾਇਆ ਚ, ਗਲਤਾਨ ਹੋ ਗਏ। ਲੋਚਨ ਕਛੂ ਨਾ ਸੂਝੀ। ਤੇ ਸਾਧ ਸੰਗਤ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਕਿ ਅਜੇ ਆਪੇ ਦੀ ਸਮਝ ਨਹੀਂ ਪਈ, ਅਜੇ ਪਛਾਣਿਆ ਨਹੀਂ ਵੀ ਅਸਲ ਕੀ ਹੈ। ਅਸਲ ਦੇ ਨਾਲੋਂ ਖੁੰਝ ਗਏ, ਨਾਮ ਨਾਲੋਂ ਟੁੱਟ ਗਏ। ਤੇ ਜਿਹੜੀ ਇੱਛਾ ਵਾ ਨਾ ਅਜੇ ਵੀ, ਜਿਹੜੀ ਲੋਚਾ ਵਾ, ਉਹ ਅਜੇ ਵੀ ਪੂਰੀ ਨਹੀਂ ਹੋਈ। ਰਾਜ ਭਾਗ ਦੇ ਮਾਲਕ ਬਣ ਗਏ, ਮਹਾਰਾਜ ਕਹਿੰਦੇ ਵੀ ਭੂਮੀ ਜਾਇਦਾਦ ਦੇ ਮਾਲਕ ਬਣ ਗਏ, ਤੇ ਅਜੇ ਵੀ ਬੰਦਾ ਭੱਜਾ ਹੀ ਫਿਰਦਾ, ਹੋਰ ਆਜੇ। ਤ੍ਰਿਸ਼ਨਾ ਚ ਇੰਨਾ ਕੁ ਗਲਤਾਨ ਹੋ ਗਿਆ ਵੀ ਭੱਜ ਭੱਜ ਕੇ ਪੱਕਿਆ ਨਹੀਂ, ਅਜੇ ਥੱਕਿਆ ਨਹੀਂ, ਭੱਜਾ ਹੀ ਫਿਰਦਾ। ਮਾਇਆ ਦੌੜਾਈ ਫਿਰਦੀ ਹੈ, ਤ੍ਰਿਸ਼ਨਾ ਦੀ ਆੜ ਚ ਦੌੜਿਆ ਫਿਰਦਾ। ਤੇ ਸਾਹਿਬ ਕਹਿੰਦੇ ਇਹਦੀ ਜਿਹੜੀ ਪਿਆਸ ਹੈ ਨਾ, ਉਹ ਬੁੱਝਦੀ ਨਹੀਂ ਹੈ।
ਤ੍ਰਿਪਤ ਨਾ ਪਾਈ।
ਅਗਲੀ ਪੰਕਤੀ ਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਵੀ ਵਿਖਿਆ ਮੈਂ, ਵਿਖਿਆ ਦਾ ਅਰਥ ਹੈ ਵਿਖ ਜ਼ਹਿਰ, ਜਿਹੜਾ ਵਿਸ਼ੇ ਵਿਕਾਰਾਂ ਦਾ ਜ਼ਹਿਰ। ਸਾਹਿਬ ਕਹਿੰਦੇ ਵੀ ਇਹ ਜ਼ਹਿਰ ਨੂੰ ਅੰਦਰ ਪਾਲ ਕੇ ਕਾਮ ਕ੍ਰੋਧ ਲੋਭ ਮੋਹੰਕਾਰ ਜਿਹੜਾ ਹੈ, ਸਤਿਗੁਰੂ ਜੀ ਕਹਿੰਦੇ ਵੀ ਕਿੰਨਾ ਵੀ ਮਨੁੱਖ ਵਿਸ਼ੇ ਵਿਕਾਰਾਂ ਦੇ ਜ਼ਹਿਰ ਨੂੰ ਆਪਣੇ ਅੰਦਰ ਇਕੱਠਾ ਕਰ ਲਵੇ, ਕਿੰਨ ਹੀ ਤ੍ਰਿਪਤ ਨਾ ਪਾਈ। ਬੰਦਾ ਕਦੇ ਤ੍ਰਿਪਤ ਨਹੀਂ ਹੋ ਸਕਦਾ ਜਿੰਨਾ ਚਿਰ ਇਹ ਪੰਜ ਵਿਕਾਰ ਸਾਡੇ ਅੰਦਰ ਬੈਠੇ, ਕਿਉਂਕਿ ਇਹਨਾਂ ਨੇ ਰੱਬ ਵੇਖਣ ਹੀ ਨਹੀਂ ਦੇਣਾ। ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਇੱਕ ਪੰਡਿਤ ਆਇਆ ਤੇ ਕਹਿੰਦਾ, ਮਹਾਰਾਜ ਤੁਸੀਂ ਵਾਰ ਵਾਰ ਤੁਹਾਡੀ ਬਾਣੀ ਰੱਬ ਦੀ ਗੱਲ ਕਰਦੀ, ਰੱਬ ਵੇਖਿਆ ਕਿਸੇ? ਮਹਾਰਾਜ ਕਹਿੰਦੇ ਸ਼ਾਮਾਂ ਨੂੰ ਆਈ, ਸ਼ਾਮੀ ਆਇਆ, ਉਹਦਾ ਸਵਾਲ ਫੇਰ ਉਹੀ ਹੈ। ਗੁਰੂ ਸਾਹਿਬ ਕਹਿੰਦੇ ਰਾਤ ਨੂੰ ਜਵਾਬ ਦੇਵਾਂਗੇ। ਰਾਤ ਪਈ, ਤਾਰੇ ਚੜੇ, ਚੰਦਰਮਾ ਚੜਿਆ, ਉਹ ਪੰਡਿਤ ਵੀ ਆ ਗਿਆ ਤੇ ਉਹਦਾ ਸਵਾਲ ਉੱਥੇ ਹੀ ਖੜਾ ਹੈ। ਸਾਹਿਬ ਕਹਿੰਦੇ ਸਿੱਖਾਂ ਨੂੰ ਵੀ ਜਾਓ, ਦੋ ਜਲ ਦੇ ਘੜੇ ਭਰ ਕੇ ਲਿਆਓ। ਘੜੇ ਭਰ ਕੇ ਲਿਆਂਦੇ ਗਏ। ਇੱਕ ਦੇ ਵਿੱਚ ਮਹਾਰਾਜ ਨੇ ਕਿਹਾ ਵੀ ਇੰਜ ਕਰੋ, ਅੱਧਾ ਕੁ ਬਾਟਾ ਮਿੱਟੀ ਦਾ ਸਿੱਟ ਦਿਓ। ਮਿੱਟੀ ਪਾ ਦਿੱਤੀ ਗਈ ਤੇ ਦੂਜੇ ਚ ਬਿਲਕੁਲ ਜਲ ਐਨਰੋਲ। ਹੁਣ ਚੰਦਰਮਾ ਦੀ ਚਾਨਣੀ ਦਾ ਜਿਹੜਾ ਪ੍ਰਕਾਸ਼ ਹੈ, ਉਹ ਜਿਹਦੇ ਚ ਇਕੱਲਾ ਪਾਣੀ ਹੈ, ਸਾਫ਼ ਹੈ ਜਿਹੜਾ ਘੜਾ ਪਾਣੀ ਨਾਲ, ਉਹਦੇ ਕਿਤੇ ਉਹਦਾ ਪ੍ਰਕਾਸ਼ ਦਿਖਾਈ ਦੇ ਰਿਹਾ, ਪਰ ਜਿਹਦੇ ਚ ਮਿੱਟੀ ਹੈ ਉਹ ਤੇ ਦਿਖਾਈ ਨਹੀਂ ਦੇ ਰਿਹਾ। ਤੇ ਪੰਡਿਤ ਨੂੰ ਸਤਿਗੁਰੂ ਮਹਾਰਾਜ ਕਹਿਣ ਲੱਗੇ ਵੀ ਪੰਡਿਤ ਜੀ, ਦੋਵਾਂ ਘੜਿਆਂ ਚ ਨਿਗਾਹ ਮਾਰ ਕੇ ਵੇਖੋ, ਉਹ ਚੰਦਰਮਾ ਦਾ ਕੋਈ ਪ੍ਰਕਾਸ਼ ਦਿਸਦਾ? ਉਹ ਵੇਖ ਕੇ ਕਹਿਣ ਲੱਗਾ, ਮਹਾਰਾਜ ਜਿਹਦੇ ਚ ਮਿੱਟੀ ਉਹਦੇ ਚ ਨਹੀਂ ਦਿਸਦਾ, ਤੇ ਜਿਹੜਾ ਸਾਫ਼ ਉਹਦੇ ਚ ਦਿਸਦਾ। ਸਾਹਿਬ ਕਹਿੰਦੇ ਫਿਰ ਇਹੀ ਤੇਰੇ ਸਵਾਲ ਦਾ ਜਵਾਬ ਹੈ, ਅਸੀਂ ਮਿੱਟੀ ਨਾਲ ਤੇ ਆਪਣਾ ਤਨ ਭਰਿਆ ਹੋਇਆ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਚੁਗਲੀ ਨਿੰਦਿਆ ਈਰਖਾ, ਇਹ ਵਿਸ਼ੇ ਵਿਕਾਰਾਂ ਦਾ ਜ਼ਹਿਰ ਹੈ ਜਿਹੜੀ ਮਿੱਟੀ ਸਾਡੇ ਅੰਦਰ ਭਰੀ ਪਈ ਹੈ। ਤੇ ਮਹਾਰਾਜ ਕਹਿੰਦੇ ਰੱਬ ਕਿੱਥੇ ਦਿਸਣਾ ਹੈ? ਪਰਦਾ ਤੇ ਅਸੀਂ ਪਾ ਲਿਆ ਵਿਕਾਰਾਂ ਦਾ, ਤੇ ਦੂਜੇ ਚ ਵਿਕਾਰ ਕੋਈ ਨਹੀਂ, ਸਾਫ਼ ਹੈ, ਨਰੋਲ ਹੈ। ਮਹਾਰਾਜ ਕਹਿੰਦੇ ਇੱਥੇ ਪ੍ਰਕਾਸ਼ ਦਿਸ ਰਿਹਾ। ਜਿਸ ਬੰਦੇ ਨੇ ਆਪਣੇ ਗਿਆਨ ਇੰਦਰੀਆਂ ਤੇ ਕਾਬੂ ਪਾ ਲਿਆ, ਜਿਹਨੇ ਆਪਣੀ ਜ਼ਿੰਦਗੀ ਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਖਤਮ ਕਰ ਦਿੱਤਾ, ਹਜ਼ੂਰ ਕਹਿਣ ਲੱਗੇ ਵੀ ਉਸ ਵੇਲੇ ਸਮਝ ਲਓ ਵੀ ਉਹ ਰੱਬ ਨਾਲ ਇੱਕਮਿਕ ਹੋ ਜਾਂਦਾ ਹੈ। ਫਿਰ ਉਹ ਇਦਾਂ ਦੇ ਸਵਾਲ ਨਹੀਂ ਕਰਦਾ ਵੀ ਰੱਬ ਹੈ। ਪਰ ਸਾਹਿਬ ਕਹਿੰਦੇ ਜਿੰਨਾ ਚਿਰ ਵਿਸ਼ੇ ਵਿਕਾਰ ਆ ਨਾ, ਜਿੰਨਾ ਚਿਰ ਤ੍ਰਿਸ਼ਨਾ ਚ ਅਸੀਂ ਫਸੇ ਹੋਏ ਹਾਂ, ਉਨਾ ਚਿਰ ਬੰਦਾ ਸੰਸਾਰ ਤੇ ਕਦੇ ਵੀ ਤ੍ਰਿਪਤ ਨਹੀਂ ਹੋ ਸਕਦਾ।
ਜੋ ਬਾਵਕ ਈਦਨ ਨਹੀਂ ਤ੍ਰਾਪਾ ਬਿਨ ਹਰ ਕਹਾ ਅਗਾਈ।
ਬੰਦਾ ਏਦਾਂ ਨਹੀਂ ਤ੍ਰਿਪਤ ਮਰਜ਼ੀ ਬਾਲਣ ਸਿੱਟੀ ਜਾਓ ਸਿੱਟੀ ਜਾਓ। ਕਦੇ ਅੱਗ ਨੇ ਕਿਹਾ ਵੀ ਮੈਨੂੰ ਹੋਰ ਬਾਲਣ ਦੀ ਲੋੜ ਨਹੀਂ। ਜਿਉਂ ਪਾਵਕ ਇੰਦਲ ਨਹੀਂ ਤ੍ਰਾਪੈ, ਮਹਾਰਾਜ ਕਹਿੰਦੇ ਜਿਵੇਂ ਅੱਗ ਨਹੀਂ ਤ੍ਰਿਪਤ ਹੁੰਦੀ, ਉਹ ਕਹਿੰਦੀ ਜਿੰਨਾ ਮਰਜ਼ੀ ਬਾਲਣ ਆਵੇ ਉਹ ਸਾਧ ਸੰਗਤ। ਸਤਿਗੁਰੂ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਬਿਨ ਹਰ ਕਹਾਂ ਅਕਾਈ, ਕਿ ਰੱਬ ਦੇ ਨਾਮ ਤੋਂ ਬਗੈਰ, ਰੱਬ ਦਾ ਸ਼ੁਕਰ ਕਰਨ ਤੋਂ ਬਗੈਰ, ਆਪਣੇ ਦਾਮਨ ਨੂੰ ਸਾਫ਼ ਕਰਨ ਤੋਂ ਬਗੈਰ, ਸਤਿਗੁਰੂ ਮਹਾਰਾਜ ਕਹਿੰਦੇ ਹੈ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਬੰਦਾ ਤ੍ਰਿਪਤ ਸੰਤੋਖੀ ਨਹੀਂ ਹੋ ਸਕਦਾ। ਫਿਰ ਅੱਗੇ ਮਹਾਰਾਜ ਨੇ ਵਿਸ਼ਰਾਮ ਦਿੱਤਾ ਪਿਆਰ ਨਾਲ। ਰਹਾਓ ਦਾ ਅਰਥ ਹੁੰਦਾ ਠਹਿਰਨਾ। ਖਾਲਸਾ ਜੀ ਮੈਂ ਬੇਨਤੀ ਕਰਾਂਗਾ ਬਾਣੀ ਸਹਿਜ ਨਾਲ ਪੜਿਆ ਕਰੋ। ਜਿਹੜੇ ਆਪ ਸਹਿਜ ਪਾਠ ਕਰਦੇ ਆ ਨਾ, ਉਹ ਮੇਰੀ ਬੇਨਤੀ ਹੈ। ਕਈ ਵਾਰ ਅਸੀਂ ਕਹਿ ਦਿੰਦੇ ਹਾਂ ਗਿਆਨੀ ਜੀ ਮੈਂ ਇੱਕ ਦਿਨ ਚ ਇੰਨੇ ਪਾਠ ਕਰਦਾ ਹਾਂ। ਵੱਧ ਪਾਠ ਕਰਨਾ ਚੰਗੀ ਗੱਲ ਆ, ਪਰ ਬਾਣੀ ਦਾ ਬਚਨ ਹੈ ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤੱਤ ਨਾ ਜਾਈ। ਏਦਾਂ ਸਹਿਜ ਨਾਲ ਵੀ ਤੱਤ ਹੱਥ ਚ ਆ ਜਾਏ, ਸਮਝ ਪੈ ਜਾਵੇ ਵੀ ਬਾਣੀ ਕਹਿ ਕੀ ਰਹੀ ਹੈ। ਸੋ ਇਸ ਕਰਕੇ ਬਾਣੀ ਰੁਕ ਰੁਕ ਕੇ, ਮੁਸਕਰਾ ਮੁਸਕਰਾ ਕੇ, ਠਹਿਰ ਠਹਿਰ ਕੇ ਪੜ੍ਹਨੀ ਚਾਹੀਦੀ ਹੈ। ਅਨੇਕਾਂ ਰਹਾਓ ਗੁਰੂ ਸਾਹਿਬ ਨੇ ਬਾਣੀ ਚ ਇਸੇ ਕਰਕੇ ਲਾਏ ਨੇ ਵੀ ਰੁਕ ਜਾਓ, ਇਸ ਗੱਲ ਨੂੰ ਸਮਝ ਲਓ।
ਦਿਨ ਦਿਨ ਕਰਤ ਭੋਜਨ ਬਹੁ ਵਿੰਜਣ, ਤਾਕੀ ਮਿਟਾਣਾ ਭੁੱਖਾ।
ਫਿਰ ਅੱਗੇ ਮਹਾਰਾਜ ਕਹਿੰਦੇ ਵੀ ਬੰਦੇ ਦੇ ਅੰਦਰ ਤ੍ਰਿਸ਼ਨਾ ਇੰਨੀ ਹੈ, ਕਈਆਂ ਨੂੰ ਖਾਣ ਦੀ ਤ੍ਰਿਸ਼ਨਾ ਬੜੀ ਹੁੰਦੀ, ਉਹ ਰੱਜਦੇ ਹੀ ਨਹੀਂ, ਰੱਜਦੇ ਹੀ ਨਹੀਂ, ਜੀਭ ਦਾ ਚਸਕਾ ਹੈ ਨਾ। ਦਿਨ ਦਿਨ ਕਰਤ ਭੋਜਨ ਬਹੁ ਵਿੰਜਨ, ਮਹਾਰਾਜ ਕਹਿੰਦੇ ਅਨੇਕਾਂ ਤਰ੍ਹਾਂ ਦੇ ਸਵਾਦਲੇ ਭੋਜਨਾਂ ਚ ਮਸਤ ਰਹਿੰਦੇ। ਕਈ ਵਾਰ ਢਿੱਡ ਰੱਜਿਆ ਹੁੰਦਾ ਬੰਦੇ ਦਾ, ਪਰ ਆ ਜਿਹੜਾ ਜ਼ੁਬਾਨ ਦਾ ਚਸਕਾ ਇਹ ਨਹੀਂ ਰੱਜਿਆ ਹੁੰਦਾ, ਮੈਂ ਖਾ ਨਾ ਲਵਾਂ ਥੋੜਾ ਜਿਹਾ। ਵੈਸੇ ਡਾਕਟਰ ਕਹਿੰਦੇ ਸਾਧ ਸੰਗਤ ਵੀ ਸ਼ਾਮੀ 4-5 ਵਜੇ ਤੋਂ ਬਾਅਦ ਕੁਝ ਨਹੀਂ ਖਾਣਾ ਚਾਹੀਦਾ, ਕਿਉਂਕਿ 8 ਘੰਟੇ ਲੱਗਦੇ ਇੱਕ ਵਾਰ ਕੁਝ ਖਾਈਏ ਤੇ ਉਹਨੂੰ ਪਚਣ ਵਾਸਤੇ। ਤੇ ਸਾਡੇ ਸਤਿਗੁਰੂ ਨੇ ਵੈਸੇ ਵੀ ਸਾਨੂੰ ਦਸਮ ਪਾਤਸ਼ਾਹ ਨੇ ਕਿਹਾ ਹੈ ਕਿ ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ। ਥੋੜਾ ਸਮੇਂ ਥੋੜਾ ਹੀ ਖਾਵੇ, ਗੁਰਮੁਖ ਸੋਈ ਸਹਿਜ ਸਮਾਵੇ। ਪਰ ਕਈਆਂ ਬੰਦਿਆਂ ਨੂੰ ਖਾਣ ਦਾ ਬੜਾ ਚਸਕਾ ਹੁੰਦਾ, ਮਹਾਰਾਜ ਕਹਿੰਦੇ ਉਹ ਖਾਈ ਜਾਂਦੇ ਤਰ੍ਹਾਂ ਤਰ੍ਹਾਂ ਦਾ ਭੋਜਨ, ਪਰ ਤਾਂ ਕਿ ਮਿਟੇ ਨਾ ਭੁੱਖਾ। ਜ਼ਬਾਨ ਤੇ ਰੱਜ ਜਾਂਦੀ ਪਰ ਕਈ ਵਾਰ ਮਨ ਰੱਜਦਾ ਹੀ ਨਹੀਂ, ਅਜੇ ਵੀ ਭੁੱਖ ਦੂਰ ਨਹੀਂ ਹੁੰਦੀ ਹੈ।
ਸੁਗਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾ ਭੁੱਖਾ।
ਤੇ ਮਹਾਰਾਜ ਕਹਿੰਦੇ ਫਿਰ ਸਵਾਨ, ਸਵਾਨ ਦਾ ਅਰਥ ਹੈ ਕੁੱਕਰ, ਕੁੱਤਾ। ਇਹ ਸਾਧ ਸੰਗਤ ਫਾਰਸੀ ਦਾ ਸ਼ਬਦ ਹੈ, ਸੱਗ ਤੋਂ ਬਣਿਆ ਹੋਇਆ ਸਵਾਨ। ਮਹਾਰਾਜ ਕਹਿੰਦੇ ਬੰਦਾ ਫਿਰ ਨਾ ਤ੍ਰਿਸ਼ਨਾ ਦੀ ਦੌੜ ਚ ਕੁੱਤੇ ਵਾਂਗੂ ਤੁਰਿਆ ਫਿਰਦਾ ਹੈ। ਹੁਣ ਵੇਖੋ ਆਪਾਂ ਕਿਸੇ ਨੂੰ ਕਹੀਏ ਉਦਾਂ ਵੀ ਤੂੰ ਐਵੇਂ ਕੁੱਤਿਆਂ ਵਾਂਗੂ ਤੁਰਿਆ ਫਿਰਦਾ ਤੇ ਸਾਧ ਸੰਗਤ ਜੀ ਗੁੱਸਾ ਲੱਗਦਾ ਨਾ। ਪਰ ਬਾਣੀ ਸਮਝਾ ਰਹੀ ਆ ਵੀ ਤ੍ਰਿਸ਼ਨਾ ਦੇ ਅਧੀਨ ਬੰਦਿਆ ਤੂੰ ਇੰਨਾ ਕੁ ਤੁਰ ਰਿਹਾ ਹੈ ਕਿ ਤੂੰ ਅਜੇ ਤ੍ਰਿਪਤੀ ਨਹੀਂ ਹੋਇਆ, ਨਾ ਬਹੁਤੀ ਭੂਮੀ ਨਾਲ, ਨਾ ਬਹੁਤੀ ਮਾਇਆ ਨਾਲ, ਨਾ ਰਾਜ ਭਾਗ ਨਾਲ, ਨਾ ਭੋਜਨ ਕਰ ਕਰਕੇ। ਤੇ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਆ ਕਿ ਅਜੇ ਵੀ ਉੱਦਮ ਕਰੀ ਜਾਂਦਾ, ਕੁਰੀ ਜਾਂਦਾ, ਭੱਜਾ ਹੀ ਫਿਰਦਾ, ਕੂਕਰ ਵਾਂਗੂ ਭੱਜਾ ਹੀ ਫਿਰਦਾ, ਕਦੀ ਇੱਧਰ ਕਦੀ ਉੱਧਰ, ਕਦੀ ਸੱਜੇ ਕਦੀ ਖੱਬੇ, ਚਾਰਾਂ ਕੁੰਟਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਾਰਾਂ ਦਿਸ਼ਾਵਾਂ ਚ ਤੁਰਿਆ ਫਿਰਦਾ ਹੈ।
ਕਾਮਵੰਤ ਕਾਮੀ ਮੋਹ ਨਾਰੀ ਪਰ ਗ੍ਰਹਿ ਜੂਵ ਨਾ ਚੁਕਾ।
ਫਿਰ ਜੀਵ ਦੇ ਸਵਾਦ ਤੋਂ ਬਾਅਦ ਕਾਮ ਦੀ ਗੱਲ ਕੀਤੀ ਮਹਾਰਾਜ ਨੇ। ਕਹਿੰਦੇ ਇੱਕ ਮਨੁੱਖ ਦੀਆਂ ਕਿੰਨੀਆਂ ਵੀ ਇਸਤਰੀਆਂ ਹੋਣ, ਕਿਉਂਕਿ ਪਹਿਲੇ ਸਮਿਆਂ ਚ ਬਹੁਤੇ ਵਿਆਹ ਹੁੰਦੇ ਸਨ, ਪਰ ਵੈਸੇ ਸਾਨੂੰ ਏਕਾ ਨਾਰੀ ਜਤੀ ਹੋਏ ਦਾ ਸਿਧਾਂਤ ਸਾਡੇ ਪਾਤਸ਼ਾਹ ਨੇ ਬਖਸ਼ਿਆ। ਭਾਈ ਸਾਹਿਬ ਭਾਈ ਗੁਰਦਾਸ ਨੇ ਤੇ ਇੱਥੋਂ ਤੱਕ ਲਿਖਿਆ ਵੀ ਦੇਖ ਪਰਾਈਆਂ ਚੰਗੀਆਂ, ਮਾਵਾਂ ਧੀਆਂ ਭੈਣਾਂ ਜਾਣੇ। ਪਰ ਮੰਨ ਲਓ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵੀ ਜਿਹੜਾ ਕਾਮੀ ਬੰਦਾ ਹੋ ਗਿਆ ਨਾ, ਕਾਮੀ, ਉਹਦੀਆਂ ਬਹੁਤੀਆਂ ਹੀ ਇਸਤਰੀਆਂ ਕਿਉਂ ਨਾ ਆਉਣ। ਕਾਮਵੰਤ ਕਾਮੀ ਬਹੁ ਨਾਰੀ ਪਰਗਰੇ ਜੋ ਨਾ ਚੁੱਕੇ, ਪਰ ਜਿਹਨੂੰ ਕਾਮ ਦਾ ਚਸਕਾ ਪੈ ਗਿਆ ਨਾ, ਉਹ ਅਜੇ ਵੀ ਇੱਧਰ ਉੱਧਰ ਨਿਗਾਹ ਮਾਰੀ ਜਾਂਦਾ, ਪਰਾਇਆ ਤਨ ਤੱਕੀ ਜਾਂਦਾ। ਮਹਾਰਾਜ ਕਹਿੰਦੇ ਆ ਜਿਹੜੀਆਂ ਅੱਖਾਂ ਹੈ ਇਹਨਾਂ ਦੇ ਨਾਲ, ਜਿਹਦੇ ਨਾਲ ਰੱਬ ਨੂੰ ਵੇਖਣਾ ਸੀ ਹਰ ਇੱਕ ਦੇ ਅੰਦਰੋਂ, ਇਹ ਪਰਾਇਆ ਤਨ ਤੱਕਿਆ ਤੇ ਇਸ ਤਰੀਕੇ ਨਾਲ ਕਾਮ ਦੇ ਵਿੱਚ ਇੰਨਾ ਕੁ ਮਸਤ ਹੋ ਗਿਆ, ਅਧੀਨ ਹੋ ਗਿਆ।
ਦਿਨ ਪ੍ਰਭ ਕਰਾ ਕਰਾ ਪਸ਼ੂ ਪਾਪਾ ਸੋ ਵੇ ਲੋਭ ਮਹਿਸੂਕਾ
ਸੱਚੇ ਪਾਤਸ਼ਾਹ ਕਹਿੰਦੇ ਦਿਨ ਪ੍ਰਤੀ ਦਿਨ ਹਰ ਦਿਨ ਇਹ ਪਾਪ ਕਰੀ ਜਾਂਦਾ ਹੈ ਕਰੀ ਜਾਂਦਾ ਹੈ ਪਰ ਇੱਕ ਦਿਨ ਫਿਰ ਪਛਤਾਉਣਾ ਵੀ ਪੈਂਦਾ ਸਾਡਾ ਪਾਤਸ਼ਾਹ ਕਿੰਨਾ ਬੇਅੰਤ ਸਾਧ ਸੰਗਤ ਜਿਹੜੇ ਰੋਗ ਅੱਜ ਲਾ ਇਲਾਜ ਨੇ ਸਾਡੇ ਪਾਤਸ਼ਾਹ ਨੇ 350 ਸਾਲ ਪਹਿਲਾਂ ਕਹਿਤਾ ਤੇ ਬੱਜਰ ਕ੍ਰਹਿਤਾ ਚ ਇਸ ਚੀਜ਼ ਨੂੰ ਸ਼ਾਮਲ ਕਰ ਦਿੱਤਾ ਕਿ ਜਿੱਥੇ ਸਾਧ ਸੰਗਤ ਜੀ ਇਹ ਬਚਨ ਕੀਤਾ ਵੀ ਤੰਬਾਕੂ ਨਹੀਂ ਵਰਤਣਾ ਕੇਸਾਂ ਦੀ ਬੇਅਦਬੀ ਜਿੱਥੇ ਕੁੱਠਾ ਮਾਸ ਨਹੀਂ ਖਾਣਾ ਉੱਥੇ ਨਾਲ ਇਹ ਵੀ ਬਚਨ ਕਹਿ ਦਿੱਤਾ ਕਿ ਪਰਤਨਗਾਮੀ ਨਹੀਂ ਹੋਣਾ ਇਹਦਾ ਮਤਲਬ ਜਿਹੜੀ ਗੱਲ ਅੱਜ ਡਾਕਟਰ ਕਹਿ ਰਹੇ ਨੇ ਸਾਡੇ ਗੁਰੂ ਨੇ ਇਸ ਕੁੰਭੀ ਨਰਕ ਚੋਂ ਕਿੰਨਾ ਚਿਰ ਪਹਿਲਾਂ ਬਚਾ ਲਿਆ ਸਾਨੂੰ ਜੈਸਾ ਸੰਗ ਬਿਸ਼ੀਅਰ ਸਿਓ ਹੈ ਰੇ ਤੈਸੇ ਹੀ ਇਹ ਪਰ ਗਰੇ ਬਾਣੀ ਕਹਿੰਦੀ ਜਿੱਦਾਂ ਦਾ ਸੰਗ ਆਪਾਂ ਜ਼ਹਿਰ ਨਾਲ ਕਰਦੇ ਹਾਂ ਨਾ ਸੱਪ ਨਾਲ ਬੰਦਾ ਕਰਦਾ ਤੇ ਸਾਧ ਸੰਗਤ ਜੀ ਅਖੀਰੀ ਪਛਤਾਉਣਾ ਪੈਂਦਾ ਏਦਾਂ ਹੀ ਪਰ ਗਰੇ ਹੈ ਮਹਾਰਾਜ ਨੇ ਸਾਨੂੰ ਦ੍ਰਿਸ਼ਟੀ ਬਣਾਇਆ ਵੇਖੋ ਸਤਿਗੁਰੂ ਨੇ ਗ੍ਰਿਸ਼ਤ ਨੂੰ ਪ੍ਰਮੁੱਖਤਾ ਦਿੱਤੀ ਮਹਾਰਾਜ ਨੇ ਤੇ ਭਾਈ ਗੁਰਦਾਸ ਨੇ ਇੱਥੋਂ ਤੱਕ ਕਿਹਾ ਸਗਲ ਧਰਮ ਮੈਂ ਗ੍ਰਿਸ਼ਤ ਪ੍ਰਧਾਨ ਹੈ ਤੋ ਸਾਹਿਬ ਜੀ ਕਹਿੰਦੇ ਏਦਾਂ ਫਿਰ ਬੰਦਾ ਕਾਮ ਦੇ ਅਧੀਨ ਹੋ ਕੇ ਤੁਰਿਆ ਫਿਰਦਾ ਜਿੱਦਣ ਸੱਚ ਦੁਨੀਆਂ ਦੇ ਸਾਹਮਣੇ ਆਉਂਦਾ ਹੈ ਨਾ ਉਦਣ ਫਿਰ ਪਛਤਾਉਂਦਾ ਹੈ ਵੀ ਮੈਂ ਇਹ ਗਲਤੀ ਕਰ ਕਿਉਂ ਬੈਠਾ ਫਿਰ ਪਛਤਾਵਾ ਕਰਦਾ ਹੈ
ਹਰ ਹਰ ਨਾਮ ਅਪਾਰ ਅਮੁੱਲਾ ਅੰਮ੍ਰਿਤ ਏਕ ਨਿਧਾਨਾ
ਸਾਹਿਬ ਕਹਿੰਦੇ ਵੀ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਇਹ ਬਹੁਤ ਮਹਾਨ ਹੈ ਅਮੋਲਕ ਹੈ ਇਹਦਾ ਕੋਈ ਮੁੱਲ ਦਿੱਤਾ ਹੀ ਨਹੀਂ ਜਾ ਸਕਦਾ ਅਮੋਲਕ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਹੈ ਅੰਮ੍ਰਿਤ ਏਕ ਨਿਧਾਨਾ ਇਹ ਅੰਮ੍ਰਿਤ ਦਾ ਖਜ਼ਾਨਾ ਹੈ ਜਿਹੜਾ ਪਰਮੇਸ਼ਰ ਦਾ ਨਾਮ ਹੈ ਜਿੱਦਣ ਅੰਮ੍ਰਿਤ ਜ਼ਿੰਦਗੀ ਚ ਪੈਦਾ ਹੋ ਗਿਆ ਉਦਣ ਜ਼ਹਿਰ ਤੋਂ ਬਚ ਜਾਵਾਂਗੇ ਉਦਣ ਫਿਰ ਵਿਸ਼ੇ ਵਿਕਾਰਾਂ ਤੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬੰਦਾ ਬਚ ਸਕਦਾ ਹੈ
ਰੂਪ ਸਹਿਜ ਆਨੰਦ ਸੰਤਨ ਕਾ ਨਾਨਕ ਗੁਰ ਤੇ ਜਾਨਾ
ਤੇ ਮਹਾਰਾਜ ਅਖੀਰ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਨਾਂ ਦੀ ਮੋਹਰ ਲਾ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਹੜਾ ਰੱਬ ਦਾ ਨਾਮ ਹੈ ਉਹ ਗੁਰੂ ਨਾਲ ਜੁੜ ਕੇ ਜਾਣਿਆ ਜਾ ਸਕਦਾ ਇਹ ਗੁਰੂ ਨੇ ਦੱਸਣਾ ਵੀ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਕਿੱਡਾ ਮਹਾਨ ਹੈ ਤੇ ਗੁਰੂ ਦੱਸੇਗਾ ਉਦੋਂ ਜਦੋਂ ਗੁਰਮੁਖ ਬਣਾਂਗੇ ਜਦੋਂ ਮੁੱਖ ਗੁਰੂ ਵੱਲ ਹੋਏਗਾ ਤੇ ਜਿਹਦੀ ਜ਼ਿੰਦਗੀ ਚ ਨਾਮ ਆ ਗਿਆ ਉਹਦੀ ਜ਼ਿੰਦਗੀ ਚ ਫਿਰ ਸੁੱਖ ਵੀ ਆ ਜਾਂਦੇ ਨੇ ਕਿਉਂਕਿ ਜਦੋਂ ਵਿਕਾਰ ਹੀ ਨਾ ਰਹੇ ਅੱਜ ਬੰਦਾ ਦੁਖੀ ਕਿਉਂ ਹੈ ਉਹ ਇਸ ਕਰਕੇ ਨਹੀਂ ਦੁਖੀ ਵੀ ਮੇਰੇ ਕੋਲ ਘੱਟ ਪ੍ਰਾਪਰਟੀ ਉਹ ਇਸ ਕਰਕੇ ਦੁਖੀ ਹੈ ਵੀ ਗੁਆਂਢੀ ਤੋਂ ਜ਼ਿਆਦਾ ਕਿਉਂ ਹੈ ਇਹ ਗੱਡੀ ਲੈ ਕੇ ਕਿਉਂ ਨਿਕਲਦਾ ਹੈ ਮੇਰੇ ਕੋਲ ਤੇ ਮੋਟਰਸਾਈਕਲ ਹੈ ਪਰ ਮਹਾਰਾਜ ਕਹਿੰਦੇ ਜੇ ਜੀਵਨ ਨੂੰ ਸੁਖੀ ਕਰਨਾ ਹੀ ਤਾਂ ਤੇ ਫਿਰ ਇੱਕ ਕੰਮ ਕਰ ਕਿਸੇ ਦਾ ਬੁਰਾ ਨਾ ਕਰੀ ਨਾ ਅੱਖਾਂ ਰਾਹੀਂ ਨਾ ਕੰਨਾਂ ਰਾਹੀਂ ਨਾ ਰਸਨਾ ਰਾਹੀਂ ਤੇ ਮਹਾਰਾਜ ਨੇ ਬਾਣੀ ਚ ਸਮਝਾਇਆ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਇਸ ਕਰਕੇ ਮਹਾਰਾਜ ਕਹਿੰਦੇ ਜ਼ਿੰਦਗੀ ਚ ਸੁੱਖ ਆ ਜਾਣਗੇ ਸਹਿਜ ਆ ਜਾਵੇਗਾ ਤੇ ਜ਼ਿੰਦਗੀ ਆਨੰਦਮਈ ਬਣ ਜਾਵੇਗੀ ਕਦੋਂ ਜਦੋਂ ਅਸੀਂ ਗੁਰੂ ਨਾਲ ਜੁੜ ਜਾਵਾਂਗੇ ਇਹ ਅੱਜ ਦਾ ਪਾਵਨ ਪਵਿੱਤਰ ਸ਼ਬਦ ਹੈ ਇੱਕ ਜ਼ਰੂਰੀ ਬੇਨਤੀ ਮੈਂ ਅਖੀਰ ਤੇ ਆਪ ਸੰਗਤ ਦੇ ਚਰਨਾਂ ਚ ਕਰਨਾ ਚਾਹੁੰਦਾ 75 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਕੱਲ ਨੂੰ ਜਾਨੀ ਕਿ 16 ਅਗਸਤ ਨੂੰ ਅਰਦਾਸ ਸਮਾਗਮ ਰੱਖਿਆ ਗਿਆ ਸਵੇਰੇ 9 ਵਜੇ ਇਹ ਕਿੰਨਾਂ ਦੀ ਯਾਦ ਵਿੱਚ ਹੈ ਜਿਹੜੇ 10 ਲੱਖ ਸਾਡੇ ਭਰਾ ਦੇਸ਼ ਦੀ ਵੰਡ ਸਮੇਂ ਸਾਧ ਸੰਗਤ ਜੀ ਮਾਰੇ ਗਏ 4 ਲੱਖ ਸਾਡੀਆਂ ਬੀਬੀਆਂ ਤੇ ਭੈਣਾਂ ਜਿਨ੍ਹਾਂ ਨੇ ਆਪਣੀ ਇੱਜ਼ਤ ਨੂੰ ਦਾਗਦਾਰ ਨਹੀਂ ਹੋਣ ਦਿੱਤਾ ਤੇ ਕਈਆਂ ਭਰਾਵਾਂ ਨੂੰ ਆਪਣੀਆਂ ਭੈਣਾਂ ਮਾਰਨੀਆਂ ਪਈਆਂ ਜਿਵੇਂ ਮੈਂ ਸਨਮੁੱਖ ਸਿੰਘ ਦੀ ਗੱਲ ਕੀਤੀ ਮੈਂ ਤੇ ਇੱਕ ਦੀ ਗੱਲ ਕੀਤੀ ਪੈਰ ਪੈਰ ਤੇ ਸਨਮੁੱਖ ਸਿੰਘ ਮਿਲਣਗੇ ਤੇ ਸਾਧ ਸੰਗਤ ਉਹਨਾਂ ਭੈਣਾਂ ਮਾਵਾਂ ਬੱਚੇ ਬਜ਼ੁਰਗਾਂ ਦੀ ਯਾਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹਿਲੀ ਵਾਰ ਇਹ ਅਰਦਾਸ ਸਮਾਗਮ ਹੋਣ ਲੱਗਾ ਤੇ ਪੰਥ ਨੇ ਰਲ ਕੇ ਮਾਨਯੋਗ ਸਿੰਘ ਸਾਹਿਬ ਜੀ ਦੀ ਅਗਵਾਈ ਵਿੱਚ ਅਰਦਾਸ ਸਮਾਗਮ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਪਹੁੰਚਣਾ ਹੈ ਆਪ ਸੰਗਤਾਂ ਦੇ ਚਰਨਾਂ ਵਿੱਚ ਵੀ ਬੇਨਤੀ ਜਿੱਥੇ ਜਿੱਥੇ ਤੁਸੀਂ ਸਰਵਣ ਕਰ ਰਹੇ ਹੋ ਅੱਜ ਜਦੋਂ ਮਿਲਦੇ ਆ ਨਾ ਭਰਾ ਭਰਾ ਵਿਛੜੇ ਕਰਤਾਰਪੁਰ ਸਾਹਿਬ ਤੇ ਵੀਡੀਓ ਵੇਖ ਕੇ ਅੱਖਾਂ ਚੋਂ ਅੰਜੂ ਆ ਜਾਂਦੇ ਆ ਕਿ ਵੇਖੋ ਅੱਜ ਵੀ ਜਦੋਂ ਕਿ ਇੰਨੀ ਤਰੱਕੀ ਹੋ ਗਈ ਕਿ ਬੰਦਾ ਜਿੱਥੇ ਮਰਜ਼ੀ ਜਾ ਸਕਦਾ ਪਰ ਸਾਧ ਸੰਗਤ ਆ ਇੱਥੋਂ ਥੋੜੀ ਦੂਰ ਜਿੱਥੇ ਇਹ ਲੈਣ ਦੀ ਬੰਦਿਸ਼ ਹੈ ਅਸੀਂ ਉਹਦੇ ਤੋਂ ਪਾਰ ਆਪਣੇ ਗੁਰਧਾਮਾਂ ਦੇ ਦਰਸ਼ਨ ਨਹੀਂ ਕਰ ਸਕਦੇ ਖੁੱਲੇ। ਇਸ ਕਰਕੇ ਇਹ ਜਿਹੜਾ ਸਾਡਾ ਉਜਾੜਾ ਹੋਇਆ ਉਹਦੇ ਸੰਬੰਧ ਵਿੱਚ ਸਾਧ ਸੰਗਤ ਤੇ ਅਰਦਾਸ ਸਮਾਗਮ ਰੱਖਿਆ ਗਿਆ ਤੇ ਮੈਂ ਬੇਨਤੀ ਕਰਾਂਗਾ ਸਾਰੀ ਸੰਗਤ ਨੇ ਵੱਧ ਚੜ ਕੇ ਪਹੁੰਚਣ ਦਾ ਯਤਨ ਕਰਨਾ। ਸੱਚੇ ਪਾਤਸ਼ਾਹ ਕਿਰਪਾ ਕਰਨ ਅੱਜ ਦੇ ਦਿਨ ਤੇ ਅਰਦਾਸ ਕਰੀਏ। ਠੀਕ ਹੈ ਭਾਰਤ ਵਰਸ਼ ਆਜ਼ਾਦੀ ਦਾ ਦਿਨ ਮਨਾ ਰਿਹਾ, ਅਸੀਂ ਗੁਰੂ ਦੇ ਨਿਮਾਣੇ ਸਿੱਖ ਆਪਣੇ ਪਾਤਸ਼ਾਹ ਅੱਗੇ ਅਰਦਾਸ ਕਰੀਏ ਮਹਾਰਾਜ ਇਹ ਵਾਗੇ ਦੀ ਲਕੀਰ ਖਤਮ ਹੋਵੇ, ਸਿੱਖ ਜਿਹੜੇ ਨੇ ਉਹ ਆਪਣੇ ਗੁਰਧਾਮਾਂ ਦੀ ਸੇਵਾ ਸੰਭਾਲ ਕਰਨ, ਭਰਾ ਭਰਾਵਾਂ ਨੂੰ ਜਾ ਕੇ ਮਿਲਣ ਤੇ ਸਤਿਕਾਰਯੋਗ ਸਾਧ ਸੰਗਤ ਕਾਰੋਬਾਰ ਦੇ ਵਿੱਚ ਵੀ ਵਾਧਾ ਹੋਵੇ। ਕੀ ਨਹੀਂ ਹੋ ਸਕਦਾ ਜੇ ਸਮੇਂ ਦੀਆਂ ਸਰਕਾਰਾਂ ਨੇ ਕਰਨਾ ਹੋਵੇ, ਸਭ ਕੁਝ ਹੋ ਸਕਦਾ। ਲੋੜ ਹੈ ਬਸ ਨਫ਼ਰਤ ਨੂੰ ਛੱਡਣ ਦੀ, ਈਰਖਾ ਤੇ ਦਵੈਸ਼ ਭਾਵਨਾ ਨੂੰ ਛੱਡਣ ਦੀ। ਅਰਦਾਸ ਕਰੀਏ ਮਹਾਰਾਜ ਅਸੀਂ ਵੀ ਆਜ਼ਾਦੀ ਦਾ ਨਿੱਘ ਲੈ ਸਕੀਏ। 27-27 ਤੇ 32-32 ਸਾਲਾਂ ਤੋਂ ਜਿਹੜੇ ਸਾਡੇ ਭਰਾ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਨੇ, ਕਿਰਪਾ ਕਰੋ ਮਹਾਰਾਜ ਉਹ ਵੀ ਆਜ਼ਾਦੀ ਦਾ ਨਿੱਘ ਲੈ ਸਕਣ, ਉਹ ਵੀ ਕਹਿ ਸਕਣ ਵੀ ਅਸੀਂ ਇਸ ਆਜ਼ਾਦ ਭਾਰਤ ਦੇ ਵਿੱਚ ਜੰਮੇ ਹਾਂ। ਇਹ ਬੇਨਤੀ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਸਾਡੀ ਪ੍ਰਵਾਨ ਕਰ ਲੈਣ। ਸਾਰੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ। ਮੇਰੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਜਿਹੜੇ ਬੜੇ ਪਿਆਰ ਨਾਲ ਆਵਾਜ਼ ਦੇ ਕੇ ਆਪ ਸੰਗਤ ਦੇ ਦਰਸ਼ਨ ਦੀਦਾਰ ਕਰਵਾ ਦਿੰਦੇ ਨੇ, ਮੈਂ ਸਿੰਘ ਸਾਹਿਬ ਜੀ ਦਾ ਧੰਨਵਾਦੀ ਹਾਂ। ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦੀ ਹਾਂ ਔਰ ਸਾਧ ਸੰਗਤ ਭਾਈ ਸਾਹਿਬ ਜਿਨ੍ਹਾਂ ਨੇ ਬੜੇ ਪਿਆਰ ਨਾਲ ਆਪ ਜੀ ਨੂੰ ਗੁਰੂ ਕੀ ਪਾਵਨ ਬਾਣੀ ਦਾ ਪਾਠ ਸਰਵਣ ਕਰਾਇਆ, ਇਹਨਾਂ ਦਾ ਧੰਨਵਾਦ। ਆਓ ਸ਼ਬਦ ਦੀਆਂ ਆਖਰੀ ਦੋ ਪੰਕਤੀਆਂ ਪੜ੍ਹ ਕੇ ਤੇ ਫੇਰ ਆਪਾਂ ਸਮਾਪਤੀ ਕਰਾਂਗੇ ਜੀ।
ਹਰ ਹਰ ਨਾਮ ਅਮ੍ਰਿਤ ਏਕ ਨਿਧਾਨਾ ਸੁਖ ਸਹਿਜ ਆਨੰਦ ਸੰਤਨ ਕੈ